ਸਤਨ ਧਨ ਮੇਰ ਉਪਾਵ ਡੁੱਬਦੇ ਪੱਥਰ ਤਾਰੇ ਜੀਅਣਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪਰਨਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਮ ਸਨਮਾਨ ਯੋਗ ਚਵਰ ਸ਼ਤਰ ਤਖ ਦੇ ਮਾਲਕ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏ ਮਾਨ ਖੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ ਅੱਜ ਦੇ ਇਸ ਸਜੇ ਹੋਏ ਵਿਸ਼ੇਸ਼ ਦੀਵਾਨ ਦੇ ਅੰਦਰ ਆਪ ਜੀ ਨੇ ਦਾਸ ਤੋਂ ਪਹਿਲਾਂ ਸਤਿਕਾਰਯੋਗ ਬਾਬਾ ਭੁਪਿੰਦਰ ਸਿੰਘ ਜੀ ਉਹਨਾਂ ਪਾਸੋਂ ਗੁਰਮਤ ਵਿਚਾਰਾਂ ਸਰਵਣ ਕੀਤੀਆਂ ਨੇ। ਆਪ ਸੰਗਤ ਦੇ ਦਰਮਿਆਨ ਜਿਵੇਂ ਦਰਸਾਇਆ ਗਿਆ ਹੈ ਕਿ ਕਾਰ ਸੇਵਾ ਵਾਲੇ ਮਹਾਂਪੁਰਸ਼ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਇਸ ਅਸਥਾਨ ਤੇ ਗੁਰੂ ਕੀ ਸੰਗਤ ਦੇ ਦਰਸ਼ਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਹਾਜ਼ਰ ਹੋਏ ਨੇ। ਆਓ ਕਿ ਜਿਹੜੀ ਵਿਚਾਰ ਅੱਜ ਤੋਂ ਕੁਝ ਅਰਸਾ ਪਹਿਲਾਂ ਇਸ ਅਸਥਾਨ ਤੇ ਸ਼ੁਰੂ ਕੀਤੀ ਸੀ ਉਹ ਸੀ ਕਿ ਜੋ ਆਪਾਂ ਰੋਜ਼ਾਨਾ ਗੁਰੂ ਚਰਨਾਂ ਵਿਚ ਅਰਦਾਸ ਕਰਨੇ ਆ ਇਸ ਅਰਦਾਸ ਦਾ ਸਰੂਪ ਇਸ ਅਰਦਾਸ ਵਿਚ ਆਈ ਸ਼ਬਦਾਵਲੀ ਇਸ ਅਰਦਾਸ ਦੀ ਸ਼ਬਦਾਵਲੀ ਦੀ ਵਿਚਾਰ ਗੁਰੂ ਸ਼ਬਦ ਤੇ ਗੁਰੂ ਇਤਿਹਾਸ ਦੀ ਰੋਸ਼ਨੀ ਥੱਲੇ ਕੀਤੀ ਗਈ। ਦੇਖੋ ਸਾਡੀ ਅਰਦਾਸ ਦੀ ਆਰੰਭਤਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਤੋਂ ਹੋਈ ਤੇ ਅੱਜ ਗੁਰੂ ਕੀ ਕਿਰਪਾ ਦੇ ਨਾਲ ਹਜ਼ੂਰ ਨੇ ਆਪ ਇਹ ਸੇਵਾ ਲਈ ਇਸ ਦੀ ਸਮਾਪਤੀ ਇਹਦੀ ਸੰਪੂਰਨਤਾ ਵੀ ਇਸੇ ਪਵਿੱਤਰ ਸ਼ਬਦ ਨਾਲ ਹੋਣੀ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਰੰਭਤਾ ਵੀ ਫਤਿਹ ਤੋਂ ਹੈ ਇਹਦੀ ਸੰਪੂਰਨਤਾ ਵੀ ਫਤਿਹ ਤੋਂ ਹੈ। ਆਓ ਅੱਜ ਤੀਕਰਾਂ ਅਸੀਂ ਹੁਣ ਕੁਝ ਸਮਾਂ ਪਹਿਲਾਂ ਹੀ ਸੈਨ ਹੋਜ਼ੇ ਗੁਰੂ ਘਰ ਵਿਖੇ ਜੋ ਦੋਹਰੇ ਅਸੀਂ ਪੜ੍ਹਨੇ ਆ ਉਹਨਾਂ ਸੰਬੰਧੀ ਵਿਚਾਰ ਅਰਜ਼ ਕਰਕੇ ਆਇਆ ਹਾਂ। ਅਸੀਂ ਪੰਛੀ ਝਾਤ ਜਿੱਥੋਂ ਅਰਦਾਸ ਸ਼ੁਰੂ ਕੀਤੀ ਸੀ ਉਸ ਤੋਂ ਲੈ ਕੇ ਸੰਖੇਪ ਜੀ ਸਾਰੀ ਵਿਚਾਰ ਕਰਨੀ ਹੈ। ਆਪ ਜਿਤਨੇ ਵੀ ਹਜ਼ੂਰ ਦੀ ਚਰਨ ਸ਼ਰਨ ਵਿਚ ਇਕੱਤਰ ਹੋਏ ਹੋ ਕਰਨੀ ਵਾਲੇ ਆਏ ਬੈਠੇ ਹੋ ਇੱਕ ਅਸੀਸ ਬਖਸ਼ੋ ਕਿ ਹੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮੇਹਰ ਕਰੋ ਇਹ ਅਰਦਾਸ ਦੀ ਵਿਆਖਿਆ ਕੇਵਲ ਸ਼ਬਦਾਂ ਤੱਕ ਸੀਮਿਤ ਨਾ ਰਹਿ ਜਾਏ ਇਹ ਕੇਵਲ ਕਥਾ ਹੀ ਨਾ ਬਣ ਕੇ ਰਹਿ ਜਾਏ ਤੁਸੀਂ ਮੇਹਰ ਕਰੋ ਸਾਡੀ ਅਰਦਾਸ ਪ੍ਰਵਾਨ ਕਰਕੇ ਆਪਣੀ ਚਰਨ ਸ਼ਰਨ ਵਿਚ ਸਾਨੂੰ ਰੱਖ ਲਓ ਅਰਦਾਸ ਦਾ ਸਾਕਾਰ ਰੂਪ ਕਿਤੇ ਆਪਾਂ ਦੇਖ ਸਕੀਏ। ਕਰੋ ਕਿਰਪਾ ਸਾਧ ਸੰਗਤ ਜੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
एक एक शब्द असी अरदास दा यतन कीता है कि धन गुरु नानक साहब कृपालू दी मेहर नाल कई कई दिन एक एक शब्द ते रोक के विचार हजूर ने कराही। हुणे अर्ज करके आया वा कि सिख दी अरदास दी संपूर्णता जदो हुंदी है उस नूं थोड़ा जिहा संखेप विच कह के अगे तुरना है। इस दी आरंभता कदों है ते इहदी संपूर्णता कदों है? सिख अरदास जदों भी करदा है भावे ओ अपने घर दे किसे काज लई अरदास करे, भावे ओ पंथक कारज नूं मुख रख के अरदास करे, भावां ओ किसे दुनियावी कारज नूं मुख रखे, भावे संगती रूप विच करे ते चाहे ओ शख्सी रूप विच अरदास करे, इस दी अरदास दी संपूर्णता ही तां होणी है जदो एदी जबान तो एदी रसना तो ए शब्द निकलणगे कि नानक नाम चढ़दी कला तेरे भाणे सरबत दा भला। सिख दी संपूर्णता ही सरबत दे भले ते हुंदी है कि हे मेरे मालक नाम दी दात दे, नाम विच चढ़दी कला है ते जिस नूं चढ़दी कला मिल जाए ओनू भाणा मनन दी जाच आउंदी है। जिहड़ा भाणे विच रहण दी जाच सिख लै सच जाणो ओ परउपकारी सरबत दा भला लोचदा है। उस तों बाद असी फतेह बुला के दोहरा पढ़ने हैं। मैं अर्ज करके आया इस दोहरे विच देखो जो श्री अकाल तख्त साहिब ते पढ़िया जांदा इस दोहरे दीआं पहलियां चार पंक्तियां ज्ञानी ज्ञान सिंह हुणां दे लिखे हुए पंथ प्रकाश विचों ने ते अखीर ले जिहड़े असी दोहरा पढ़ने हैं राज करेगा खालसा आकी रहे ना कोई खुआर हुए सा मिलेंगे बचे शरण जो हुए। ए भाई साहब भाई नंद लाल जी ए उन्हां दी रचना विचों है ते डॉक्टर गंडा सिंह उन्हां ने जो भाई नंद लाल ग्रंथावली उन्हां दी बाणी एक थां ते इकत्र कीती उस ग्रंथ विच उन्हां ने अखीर ते ए दोहरा दिता है। ए इकल्ला ही है कि राज करेगा खालसा वाला। उस तों अगे जदों असी अरदास संपूर्ण करने हां जयकारा गजाया जांदा है ते फतेह बुलाई जांदी है। दो शब्द असी होर वरतने हैं पर मैं इन्हां वल जाण तो पहला आप जी दे चरणा विच बेनती करनी चाहना वा कि अरदास दी आरंभता कदों तो है? भावें ए आरंभ विच क्या है पर अज असी इहदी संपूर्णता इस विचार दी करन वल चले हां। सब तो पहली गल कि गुरु ग्रंथ साहिब जो अरदास शब्द आया है इस दी आरंभता बारे झाती मारिए ते अरदास दी आरंभता ता मनुख दे अपने जन्म तो पहला तो है। देखो अरदास जदों असी हुण करने आ जन्म लैण तो बाद केवल अरदास नहीं धन गुरु ग्रंथ साहिब कृपालू जी विच गुरु नानक साहिब दे बचन ने कि मनुख ने अपने जन्म तो पहला अरदास शुरू कीती है ते सच जानो उथे अरदास दे शब्द ए नहीं सन। उथे अरदास दे शब्द आ संसारी नहीं। ओ अरदास कदों शुरू होई ते किवें बंदे ने कीती? धन गुरु नानक साहिब जी कहिंदे ने कदी चेता कर ए हजूर दे बचन ने कि जदों हर प्राणी मातर कला सिख नहीं शब्द अर्ज कर रहे हैं मनुख हर मनुख जिदा जन्म होया है उन्हें अपनी अरदास दी आरंभता अपने जन्म तो पहला माता दी कुख विच माता दे उदर भी शुरू कीती सी पर उथे अरदास विच एदी मंग खान दी नहीं सी, उथे अरदास विच एदी मंग पान दी नहीं, उथे अरदास विच एदी मंग दुनिया दे पदार्थां दी नहीं, उथे केवल इको अरदास सी कि हे मेरे मालका मेनू इस अग विचो हथ दे के रख लई ते कृपा करी जेड़ी लेव मेनू खुण मिली ए ए जन्म तो बाद भी लिव मेरी कदी टूटे। हकीकत है कि गुरु ग्रंथ साहिब दी बाणी विच हजूर ने इस पवित्र बचन नूं पैरियां दे विच दर्ज कीता है ते असी ये शब्द पढ़ने हां कि पहले पहरे रैण कै वणजारिया मित्रा हुक्म भया गरबास। अरदास शब्द वल सिर्फ ध्यान देना कि पहले पहरे रैण कै वणजारिया मित्रा हुक्म भया गरबास उर्द तप अंतर करे बन जा रहा मित्रा अगली तो के खसम सेती अरदास। उथे जो तू उर्द तप करना है ਤੇ ਆਪਣੇ ਮਾਲਕ ਆਪਣੇ ਖਸਮ ਦੇ ਚਰਨਾਂ ਵਿਚ ਅਰਦਾਸ ਕੀਤੀ ਤੇ ਇਸ ਤੁਕ ਨੇ ਸਾਨੂੰ ਰੁਕਣ ਲਈ ਕਿਹਾ ਕਿ ਬੰਦਿਆਂ ਕਿ ਜਿਹੜੀ ਅਰਦਾਸ ਤੂੰ ਹੁਣ ਕਰਨੀ ਚਾਹੁੰਦਾ ਇਹ ਮੁੱਦਤਾਂ ਪਹਿਲਾਂ ਮਾਤਾ ਦੇ ਉਧਰ ਵਿਚ ਅਰਦਾਸ ਕੀਤੀ ਏ ਪਰ ਹੈਰਾਨਗੀ ਦੀ ਗੱਲ ਉਹ ਕੀਤੀ ਹੋਈ ਅਰਦਾਸ ਜਨਮ ਤੋਂ ਬਾਅਦ ਕੋਈ ਕਰੋੜਾਂ ਵਿਚੋਂ ਇੱਕ ਅੱਧਾ ਕਰਨੀ ਵਾਲਾ ਕਰ ਸਕਦਾ ਬਾਕੀ ਤਾਂ ਕੇਵਲ ਸ਼ਬਦ ਹੀ ਦੁਹਰਾਏ ਜਾਂਦੇ ਉਹ ਅਰਦਾਸ ਕੈਸੀ ਹੈ ਜਿਹਨੂੰ ਹਜ਼ੂਰ ਨੇ ਕਿਹਾ ਕਿ ਪਹਿਲੇ ਪਹਿਰੇ ਰਹਿਣ ਕਹਿ ਬਣ ਜਾ ਰਿਹਾ ਮਿੱਤਰਾਂ ਹੁਕਮ ਭਇਆ ਗਰਬਾਸ ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾਂ ਖਸਮ ਛੇਤੀ ਅਰਦਾਸ ਖਸਮ ਛੇਤੀ ਅਰਦਾਸ ਵਿਖਾਣਾ ਉਰਦ ਧਿਆਨ ਲਿਵ ਲਾਗਾ ਨਾ ਮਿਰਜਾਦ ਆਇਆ ਕਲ ਭੀਤਰ ਬੌੜ ਜਾਸੀ ਨਾਂਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਭਇਆ ਗਰਬਾਸ ਮਾਤਾ ਦੇ ਉਧਰ ਵੀ ਜੋ ਹੁਕਮ ਸੀ ਉਹਦਾ ਉਹਦੇ ਅਨੁਸਾਰ ਇਹਨੇ ਅਰਦਾਸ ਕੀਤੀ ਮੈਂ ਅਰਜ਼ ਕੀਤੀ ਉਥੇ ਅਰਦਾਸ ਦੀ ਸ਼ਬਦਾਵਲੀ ਨਹੀਂ ਉਥੇ ਅਰਦਾਸ ਅੰਦਰ ਦੀ ਇੱਕ ਲਿਵ ਸੀ ਜਿਹੜਾ ਖਿਨ ਖਿਨ ਇੱਕ ਲਗਾਤਾਰ ਮਾਲਕ ਦਾ ਚਿੰਤਨ ਕਰੀ ਜਾਣਾ ਤੇ ਉਹਦੀ ਅਰਦਾਸ ਇਹ ਸੀ ਇਹੀ ਕਾਰਨ ਕਿ ਜਦੋਂ ਅਸੀਂ ਅਰਦਾਸ ਕਰਨੇ ਆ ਤੇ ਪਰਤ ਪਰਤ ਕੇ ਅਰਦਾਸੀਆ ਸਾਨੂੰ ਕਹਿੰਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਉਹ ਚੇਤੇ ਕਰਾਉਣਾ ਚਾਹੁੰਦਾ ਹੈ ਕਿਤੇ ਇਹ ਸ਼ਬਦ ਤੈਨੂੰ ਵਾਰ ਵਾਰ ਸੁਣ ਕੇ ਉਹ ਲਿਵ ਤੇਰੀ ਕਿਤੇ ਲੱਗ ਜਾਏ ਜਿਹੜੀ ਮਾਤਾ ਦੇ ਉਧਰ ਵੀ ਤੂੰ ਅਰਦਾਸ ਕਰਦਾ ਹੁੰਦਾ ਸੀ ਉਹ ਵਾਰ ਵਾਰ ਧਿਆਨ ਦਵਾਉਂਦਾ ਕਿ ਧਿਆਨ ਧਰ ਫਿਰ ਬੋਲ ਤੂੰ ਵਾਹਿਗੁਰੂ ਦਾ ਨਾਮ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਅਰਦਾਸ ਵੀ ਸ਼ਬਦ ਨਹੀਂ ਤੇ ਅੱਜ ਵੀ ਅਸੀਂ ਝਾਤੀ ਮਾਰੀਏ ਅਰਦਾਸ ਤਾਂ ਆਤਮਾ ਦੀ ਪੁਕਾਰ ਹੈ ਅਰਦਾਸ ਤਾਂ ਅੰਦਰ ਦੀ ਬੇਬਲਤਾ ਹੈ ਜਿਸ ਦਿਨ ਅਰਦਾਸ ਸ਼ੁਰੂ ਕੀਤੀ ਸੀ ਉਸ ਦਿਨ ਅਖਰੀ ਅਰਥ ਅਰਜ਼ ਕੀਤੇ ਸਨ ਤੇ ਅੱਜ ਵੀ ਉਹ ਸੰਪੂਰਨਤਾ ਤੇ ਦੁਹਰਾਣੇ ਚੰਨ ਭਾਵੇਂ ਮੈਂ ਇੱਕ ਸੰਥਾਨ ਤੇ ਅਰਜ਼ ਵੀ ਕਰ ਆਇਆ ਅਰਦਾਸ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਜੋ ਆਇਆ ਹੈ ਇਹ ਚਾਰ ਅੱਖਰਾਂ ਦਾ ਸੁਮੇਲ ਹੈ ਇਹ ਸ਼ਬਦ ਚਾਰ ਅੱਖਰਾਂ ਵਿਚੋਂ ਬਣਿਆ ਇਹ ਨੇ ਐੜਾ ਰਾਰਾ ਦੱਦਾ ਤੇ ਸੱਸਾ ਅਰਦਾਸ ਹੈ ਕੀ ਸਾਹਿਬ ਨੇ ਕਿਹਾ ਇਹ ਚਾਰ ਅੱਖਰ ਲੈ ਗੁਰਮੁਖੀ ਲਿਪੀ ਵਿਚ ਲਿਖਦਿਆਂ ਐੜਾ ਰਾਰਾ ਦੱਦਾ ਦੱਦੇ ਨੂੰ ਕੰਨਾ ਤੇ ਸੱਸੇ ਨੂੰ ਸਿਹਾਰੀ ਪਰ ਤੱਕੋ ਅਸੀਂ ਸ਼ਬਦ ਅਰਦਾਸ ਹੀ ਪੜ੍ਹਨੇ ਇਹਨਾਂ ਚਾਰ ਅੱਖਰਾਂ ਦੇ ਅਰਥ ਜਿਹੜੇ ਨੇ ਉਹ ਇੰਨੇ ਭਾਵ ਪੂਰਤ ਨੇ ਕਿ ਅਰਦਾਸ ਕਰਨ ਵਾਲਾ ਮੈਂ ਕਹਿੰਦਾ ਇਹਨਾਂ ਚਾਰ ਅੱਖਰਾਂ ਨੂੰ ਘੁੱਟ ਕੇ ਪੱਲੇ ਬੰਨ ਲੈ ਤੇ ਇਹਨੂੰ ਸਮਝ ਪੈ ਜਾਏ ਜਿਹਦੇ ਚਰਨਾਂ ਵਿਚ ਮੈਂ ਝੁਕਿਆ ਵਾ ਉਹਦੇ ਕੋਲ ਕਿੰਨੀਆਂ ਕੁ ਬਰਕਤਾਂ ਪਹਿਲੀ ਬੇਨਤੀ ਉਹਨਾਂ ਨੇ ਅੱਖਰੀ ਅਰਥ ਕੀਤੇ ਨੇ ਜਿਵੇਂ ਆਪਾਂ ਅੱਖਰੀ ਅਰਥ ਕਰਨੇ ਆ ਇਸੇ ਤਰ੍ਹਾਂ ਸੱਜਣ ਨੇ ਕੀਤੇ ਨੇ ਕਿ ਅਰਦਾਸ ਦੇ ਪਹਿਲਾ ਅੱਖਰ ਹੈ ਐੜਾ ਦੂਜਾ ਅੱਖਰ ਹੈ ਰਾਰਾ ਤੀਜਾ ਅੱਖਰ ਹੈ ਦੱਦਾ ਤੇ ਚੌਥਾ ਅੱਖਰ ਹੈ ਸੱਸਾ ਉਹ ਲਿਖਦੇ ਨੇ ਕਿ ਐੜੇ ਦਾ ਅਰਥ ਹੈ ਕਿ ਭਾਵੇਂ ਆਪਾਂ ਸ਼ਬਦ ਵਰਤਨੇ ਆ ਉੱਚੀ ਉੱਚੀ ਬੋਲ ਕੇ ਪਰ ਇਹ ਗੱਲ ਕਦੀ ਵੀ ਭੁੱਲੀ ਨਾ ਜਦੋਂ ਅਰਦਾਸ ਕਰਨ ਚੱਲਿਆ ਅਰਦਾਸ ਕਰਨਾ ਤਾਂ ਆਪਣੇ ਦਿਲ ਦੀ ਪਟਾਰੀ ਨੂੰ ਖੋਲਣਾ ਹੈ ਅਰਦਾਸ ਕਰਨਾ ਤਾਂ ਆਪਣੇ ਅੰਦਰ ਦੇ ਕਵਾੜ ਖੋਲਣੇ ਨੇ ਤੇ ਜੇ ਤੂੰ ਬਾਹਰੋਂ ਮੰਗ ਕੁਝ ਹੋਰ ਰੱਖੇ ਤੇ ਅੰਦਰ ਤੇਰਾ ਕੁਝ ਹੋਰ ਚਾਹੁੰਦਾ ਹੋਵੇ ਇਹ ਕਦੀ ਵੀ ਭੁੱਲੀ ਨਾ ਐੜੇ ਦਾ ਅਰਥ ਅੰਤਰ ਜਾਮੀ ਤੂੰ ਸ਼ਬਦ ਭਾਵੇਂ ਬੋਲ ਨਾ ਬੋਲ ਸੱਚ ਜਾਣੀ ਜੋ ਕੁਝ ਤੇਰੇ ਖਿਆਲ ਅੰਦਰ ਨੇ ਮੇਰਾ ਮਾਲਕ ਤੇਰੇ ਅੰਦਰ ਦੀਆਂ ਜਾਣਨ ਵਾਲਾ ਹੈ ਪਹਿਲੇ ਅਰਦਾਸ ਦੇ ਅੱਖਰ ਐੜੇ ਦਾ ਅਰਥ ਉਹ ਅੰਤਰ ਜਾਮੀ ਹੈ ਤੇ ਦੂਜਾ ਸ਼ਬਦ ਉਹਨਾਂ ਵਰਤਿਆ ਹਜ਼ੂਰ ਨੇ ਰਾਰਾ ਹੁਣ ਰਾਰੇ ਦਾ ਅਰਥ ਕੀ ਏ ਅਰਜ਼ ਕੀਤੀ ਸੀ ਕਿ ਅੰਤਰ ਜਾਮੀ ਤਾਂ ਕਈ ਮਿਲ ਸਕਦੇ ਨੇ ਸਾਧਨਾ ਕੀਤੀ ਜਾ ਸਕਦੀ ਏ ਰਿਧੀਆਂ ਸਿੱਧੀਆਂ ਵਿਚੋਂ ਇੱਕ ਇਹ ਵੀ ਰੱਬ ਦੀ ਦਿੱਤੀ ਕੋਈ ਤਾਕਤ ਹੈ ਕਿ ਬੰਦਾ ਕਿਸੇ ਦੇ ਅੰਦਰ ਨੂੰ ਪੜ ਸਕਦਾ ਤੇ ਅਗਲਾ ਬਚਨ ਹੈ ਕਿ ਕੇਵਲ ਉਹ ਅੰਤਰ ਜਾਮੀ ਨਹੀਂ ਤੂੰ ਧਰਤੀ ਦੇ ਕਿਸੇ ਹਿੱਸੇ ਵਿਚ ਵੀ ਚਲਾ ਜਾਈ ਤੇ ਗੁਰੂ ਕੇ ਸਿੱਖਾ ਇਹ ਕਦੀ ਭੁੱਲੀ ਨਾ ਰਾਰਾ ਕਹਿੰਦਾ ਉਹ ਹਰ ਥਾਂ ਤੇ ਤੇਰੀ ਰਖਵਾਲੀ ਕਰੇਗਾ ਜਿੱਦਣ ਰੱਖਿਆ ਦੀ ਲੋੜ ਪਈ ਉਦਣ ਵੀ ਪੁਕਾਰ ਕਰੀ ਕਿਉਂਕਿ ਉਸ ਅੰਤਰ ਜਾਮੀ ਨੇ ਤੈਨੂੰ ਰੱਖ ਲੈਣਾ ਜੇ ਅੰਦਰ ਦੀਆਂ ਜਾਣਦਾ ਤੇ ਹਕੀਕਤ ਵਿਚ ਉਹ ਸਾਰੀਆਂ ਥਾਵਾਂ ਤੇ ਤੇਰੀ ਰੱਖਿਆ ਵੀ ਕਰੇਗਾ ਅਰਦਾਸ ਦੇ ਅਰਥ ਰਿਪੀਟ ਕਰ ਰਿਹਾ ਵਾ ਐੜਾ ਅੰਤਰ ਜਾਮੀ ਹੈ ਰਾਰੇ ਦਾ ਅਰਥ ਉਹ ਰਖਵਾਲਾ ਹੈ ਤੇ ਸਾਹਿਬ ਨੇ ਬਾਣੀ ਵਿਚ ਵੀ ਬਚਨ ਕੀਤੇ ਨੇ ਉਹ ਅੰਤਰ ਜਾਮੀ ਹੈ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਅਸੀਂ ਰੋਜ਼ ਬੇਨਤੀ ਕਰਨੇ ਆ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਅੰਤੂ ਅੰਤਰ ਜਾਮੀ ਹੈ ਅੰਦਰ ਨੂੰ ਜਾਣੇ ਤੇ ਰਾਰੇ ਦੇ ਅਰਥ ਨੇ ਕਿ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭੋ ਕੇ ਹਾਂ ਕਾੜਾ ਜੀਓ। ਅਗਲਾ ਸ਼ਬਦ ਅਸੀਂ ਪੜ੍ਹਨੇ ਆ ਦੱਦਾ। ਮਨੁੱਖ ਇਸੇ ਕਰਕੇ ਅਰਦਾਸ ਕਰਦਾ, ਕੋਈ ਤਾਂ ਆਪਣੀ ਹਿਫਾਜ਼ਤ ਲਈ ਰੱਖਿਆ ਲਈ ਅਰਦਾਸ ਕਰਦਾ, ਕੋਈ ਦੁਨੀਆਂ ਦੇ ਪਦਾਰਥਾਂ ਲਈ ਮੰਗਦਾ, ਦਾਤਾਂ ਲਈ ਅਰਦਾਸ ਕਰਦਾ। ਸਾਹਿਬ ਕਿੰਨੇ ਐੜਾ ਅੰਤਰ ਜਾਮੀ ਹੈ। ਰਾਰੇ ਦਾ ਅਰਥ ਉਹ ਰਖਵਾਲਾ ਹੈ ਤੇ ਦੱਦੇ ਦਾ ਅਰਥ ਹੈ ਇਹ ਕਦੀ ਵੀ ਭੁੱਲਣਾ। ਅਰਦਾਸ ਦਾ ਦੱਦਾ ਅੱਖਰ ਕਹਿ ਰਿਹਾ ਕਿ ਜਿਸ ਵੀ ਦਾਤ ਦੀ ਤੈਨੂੰ ਲੋੜ ਪਏ ਮਾਲਕ ਦੇ ਚਰਨਾਂ ਵਿਚ ਆ ਕੇ ਪੁਕਾਰ ਕਰੀ। ਇਸ ਦਾਤੇ ਦੇ ਘਰ ਵਿਚ ਦਾਤਾਂ ਦਾ ਭੰਡਾਰਾ ਨਹੀਂ, ਬਸ ਅਰਦਾਸ ਕਰਕੇ ਤੈਨੂੰ ਝੋਲੀ ਫੈਲਾਉਣ ਦੀ ਜਾਚ ਆ ਜਾਏ। ਦੱਦੇ ਦਾ ਅਰਥ ਹੈ ਦਾਤਾਰ। ਹਜ਼ੂਰ ਨੇ ਤਾਂ ਪੱਟੀ ਲਿਖਦਿਆਂ ਇਹ ਸ਼ਬਦ ਵੀ ਵਰ ਦਿੱਤੇ ਕਿ ਦੱਦਾ ਦਾਤਾ ਇਕ ਹੈ ਸਭ ਕੋ ਦੇਵਣ ਹਾਰ ਦਿੰਦਾ ਤੋਟ ਨਾ ਆਵੀ ਅਗਣਤ ਭਰੇ ਭੰਡਾਰ। ਕਿਰਪਾਲੂ ਜੀ ਨੇ ਸ਼ਬਦ ਵਰਤੇ ਕਿ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਜਿਸ ਦਾ ਦਿੱਤਾ ਖਾਵਣਾ ਸ਼ਬਦ ਤੱਕ ਵਰਤੇ ਕਹਿਣ ਲੱਗੇ ਉਹ ਵੇ ਦੱਦੇ ਦਾ ਅਰਥ ਉਹ ਦਾਤਾਰ ਹੈ ਸਭ ਨੂੰ ਦਾਤਾਂ ਦੇਣ ਵਾਲੇ ਨੇ ਐੜਾ ਅੰਤਰ ਜਾਮੀ ਹੈ। ਰਾਰੇ ਦਾ ਅਰਥ ਉਹ ਰਖਵਾਲਾ ਹੈ। ਦੱਦੇ ਦਾ ਅਰਥ ਉਹ ਦਾਤਾਂ ਵੰਡਣ ਵਾਲੇ ਦਇਆ ਦੇ ਭੰਡਾਰ ਨੇ ਤੇ ਅਗਲਾ ਬਚਨ ਅਸੀਂ ਪੜ੍ਹਨੇ ਆ ਸੱਸਾ। ਚਾਰ ਹੀ ਅੱਖਰ ਨੇ। ਸੱਸੇ ਦਾ ਅਰਥ ਹੈ ਕਿ ਇਹ ਮਨਾ ਕਿ ਇਸ ਦੁਨੀਆਂ ਵਿਚ ਜਦੋਂ ਤੂੰ ਕਿਸੇ ਪੱਖ ਤੋਂ ਡਿੱਗ ਪਿਓ ਇੱਥੇ ਡਿੱਗੇ ਨੂੰ ਲਤਾੜਨ ਵਾਲੇ ਬੜੇ ਮਿਲਣਗੇ, ਡਿੱਗੇ ਨੂੰ ਰੋਲਣ ਵਾਲੇ ਬੜੇ ਮਿਲਣਗੇ। ਕਿਤੇ ਡਿੱਗਿਆ ਹੋਇਆ ਵੀ ਤੂੰ ਅਰਦਾਸ ਕਰ ਦਈ ਤੇਰੇ ਆਪਣੇ ਵੀ ਜਦੋਂ ਸਹਾਰਾ ਛੱਡ ਜਾਣਗੇ। ਸੱਚ ਜਾਣ ਸੱਸੇ ਦਾ ਅਰਥ ਏ ਸਹਾਰਾ, ਜਿਹਦਾ ਕੋਈ ਵੀ ਸਹਾਰਾ ਨਾ ਰਹੇ ਅਰਦਾਸ ਉਹਦਾ ਸਹਾਰਾ ਬਣ ਜਾਂਦੀ। ਇਹ ਅਰਦਾਸ ਦੇ ਚਾਰ ਅੱਖਰ ਸੀ ਰੋਜ਼ ਵਰਤਨੇ ਆ, ਰੋਜ਼ ਪੜ੍ਹਨੇ ਆ। ਉਹ ਅੰਤਰ ਜਾਮੀ ਨੇ, ਉਹ ਰਖਵਾਲੇ ਨੇ, ਉਹ ਦਾਤਾਂ ਦੇਣ ਵਾਲੇ ਨੇ। ਸੱਸੇ ਦਾ ਅਰਥ ਹੈ, ਹਰ ਵਿਦਵਾਨ ਨੇ ਆਪਣੇ ਢੰਗ ਨਾਲ ਅਰਥ ਕੀਤੇ, ਸੱਸੇ ਦਾ ਅਰਥ ਉਹ ਸਹਾਰਾ ਦੇਣ ਵਾਲੇ ਨੇ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਕਿ ਜਿਹੜੀ ਜਨਮ ਤੋਂ ਪਹਿਲਾਂ ਅਰਦਾਸ ਕੀਤੀ ਏ ਕਿਤੇ ਆਦਮੀ ਨੂੰ ਇਹ ਅਰਦਾਸ ਮਨੁੱਖ ਨੂੰ ਪਰਤ ਕੇ ਫਿਰ ਕਰਨ ਦੀ ਜਾਚ ਆ ਜਾਏ। ਤੇ ਸੱਚ ਜਾਣੋ ਜਿੰਨੇ ਸ਼ਬਦ ਬਾਣੀ ਅਸੀਂ ਪੜ੍ਹਨੇ ਆ ਪਰ ਇਹ ਕਰਕੇ ਵੀ ਸਾਡੀ ਅਰਦਾਸ ਸਾਨੂੰ ਅਰਦਾਸ ਕਰਨ ਦੀ ਜੁਗਤ ਆ ਜਾਏ। ਕਈ ਵਾਰੀ ਸਾਡੇ ਸ਼ੰਕੇ ਹੁੰਦੇ ਨੇ ਕਿ ਅਰਦਾਸ ਕਰਾਂਗੇ ਪਰ ਸ਼ੰਕਾ ਗ੍ਰਸਤ ਹੋ ਕੇ ਕਹਿ ਦਿਆਂਗੇ ਅਰਦਾਸ ਕੀਤੀ ਏ ਪਰ ਅੰਦਰ ਵਾਲਾ ਮਨਵਾ ਮੰਨਣ ਲਈ ਤਿਆਰ ਨਹੀਂ। ਅਰਦਾਸ ਵਿੱਚ ਦੋ ਸ਼ਬਦ ਹੋਰ ਆਪਣੇ ਚੇਤੇ ਰੱਖੀਏ, ਅਰਦਾਸ ਆਸ ਤੇ ਵਿਸ਼ਵਾਸ। ਦੇਖੋ ਜਿਸ ਨੇ ਆਸ ਅਰਦਾਸ ਕਰਨੀ ਏ ਉਹ ਦੂਜਾ ਸ਼ਬਦ ਵਿਸ਼ਵਾਸ ਕਰਕੇ ਆਵੇ, ਜੇ ਵਿਸ਼ਵਾਸ ਨਹੀਂ ਤੇ ਅਰਦਾਸ ਦੇ ਅਰਥ ਕੀ? ਕਹਿਣ ਲੱਗੇ ਅਰਦਾਸ ਦੇ ਨਾਲ ਵਿਸ਼ਵਾਸ ਚਾਹੀਦਾ ਹੈ ਤੇ ਜਿਸ ਦਿਨ ਤੇਰੇ ਕੋਲ ਵਿਸ਼ਵਾਸ ਹੋਵੇ ਤੇ ਇੱਕ ਆਸ ਨਾਲ ਬਹਿ ਜਾਏ ਕਿ ਜੋ ਮੈਂ ਪੁਕਾਰ ਕੇ ਆ ਮੇਰੀ ਅਰਦਾਸ ਜ਼ਰੂਰ ਸੁਣੀ ਜਾਏ। ਸ਼ੰਕੇ ਵਾਲਾ ਮਨ ਉਹਦੀ ਪੁਕਾਰ ਕਿੱਥੇ ਸੁਣੀ ਜਾਣੀ ਹੈ? ਸਾਹਿਬ ਕਿਰਪਾਲੂ ਜੀ ਨੇ ਕਿਹਾ, ਕਹਿਣ ਲੱਗੇ ਜਨਮ ਤੋਂ ਪਹਿਲਾਂ ਤੂੰ ਅਰਦਾਸ ਸ਼ੁਰੂ ਕੀਤੀ, ਵਰਤਮਾਨ ਵਿੱਚ ਵੀ ਅਰਦਾਸ ਕੀਤੀ, ਅਸੀਂ ਮੰਗਾਂ ਲਈ ਵੀ ਅਰਦਾਸ ਕੀਤੀ ਜਿਹੜੀਆਂ ਵਿਚਾਰੀਆਂ ਨੇ, ਪਰ ਇੱਕ ਗੱਲ ਬਾਬਾ ਸੁੰਦਰ ਜੀ ਦੀ ਉਹ ਮੈਂ ਆਪ ਜੀ ਦੇ ਸਮਕਸ਼ ਜ਼ਰੂਰ ਰੱਖਣੀ ਚਾਹੁੰਦਾ। ਅਸੀਂ ਰਾਮਕਲੀ ਸੱਦ ਪੜ੍ਹਨੇ ਹਾਂ, ਮੇਰੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਨੇ ਦੇਖ ਜਨਮ ਤੋਂ ਪਹਿਲਾਂ ਅਰਦਾਸ ਤੂੰ ਕੀਤੀ ਉੱਥੇ ਸ਼ਬਦ ਕੋਈ ਨਹੀਂ ਸਨ। ਮਾਂ ਨੇ ਅਰਦਾਸ ਨਹੀਂ ਕੀਤੀ ਕਿ ਮੇਰੇ ਪੁੱਤਰ ਦੀ ਰੱਖਿਆ ਕਰੋ, ਮਾਂ ਨੂੰ ਤਾਂ ਕੇਵਲ ਚਾਹ ਹੈ ਕਿ ਮੇਰੀ ਕੁੱਖ ਵਿੱਚ ਮੇਰਾ ਬੱਚਾ ਪੜ ਰਿਹਾ ਹੈ। ਬਾਪ ਨੇ ਅਰਦਾਸ ਨਹੀਂ ਕੀਤੀ ਕਿ ਇਹਨੂੰ ਅੱਗ ਵਿੱਚੋਂ ਬਚਾਓ, ਸਾਖ ਸੰਬੰਧੀਆਂ ਨੇ ਅਰਦਾਸ ਨਹੀਂ ਕੀਤੀ ਕਿ ਇਹਨੂੰ ਅੱਗ ਵਿੱਚੋਂ ਬਚਾਓ। ਸੱਚ ਜਾਣੋ ਜਨਮ ਤੋਂ ਪਹਿਲਾਂ ਅਰਦਾਸ ਬੰਦਾ ਆਪਣੀ ਆਪ ਕਰਦਾ ਹੈ ਤੇ ਮਰਨ ਤੋਂ ਬਾਅਦ ਇਹਦਾ ਭਾਈਚਾਰਾ ਇਕੱਠਾ ਹੋ ਕੇ ਅਰਦਾਸ ਕਰਦਾ। ਇਹਦੀ ਸ਼ੁਰੂਆਤ ਵੀ ਅਰਦਾਸ ਏ ਤੇ ਇਹਦੀ ਸਮਾਪਤੀ ਵੀ ਅਰਦਾਸ ਹੈ। ਹਕੀਕਤ ਤੇ ਮੈਂ ਬਾਣੀ ਵਿੱਚੋਂ ਅਰਜ਼ ਕਰਨੀ ਚਾਹੁੰਦਾ, ਸ਼ੁਰੂਆਤ ਆਪਣੇ ਕੋਲੋਂ ਸੀ ਤੇ ਚਲਾਣਾ ਕਰ ਗਿਆ। ਲੋਕ ਅਰਦਾਸ ਕਰਨ ਆ ਗਏ, ਸਤ ਸੰਗੀ ਅਰਦਾਸ ਕਰਨ ਆਏ, ਭਾਵੇਂ ਅਸੀਂ ਉਹ ਸ਼ਬਦ ਵਰਤਨੇ ਆ ਕਿ ਅਰਦਾਸ ਵਿੱਚ ਕਹਿੰਦੇ ਆ ਅੱਜ ਅੰਤਮ ਅਰਦਾਸ ਹੈ ਤੇ ਸ਼ਬਦ ਪੜੇ ਜਾਂਦੇ ਨੇ ਕਿ ਦਿਓ ਸੱਜਣ ਆਸੀਸੜੀਆਂ ਜਿਉਂ ਹੋਵੇ ਸਹਿਬ ਸੋ ਮੇਲ। ਪਰ ਇਹ ਕਦੀ ਭੁੱਲੀਏ ਨਾ, ਅਰਦਾਸ ਦਾ ਭਾਵ ਕੇਵਲ ਭੈਣ ਭਰਾਵਾਂ ਦੇ ਇਕੱਠੇ ਹੋ ਕੇ ਪੁਕਾਰਨ ਦਾ ਨਾਮ ਨਹੀਂ। ਕਿਹੜੇ ਸੱਜਣ ਦੀ ਅਰਦਾਸ ਸੁਣੀ ਜਾਏਗੀ? ਗੁਰੂ ਕੇ ਸਿੱਖੋ, ਉਹ ਸੱਜਣ ਅਰਦਾਸ ਕਰੇ ਜਿਹਦੀ ਰੱਬ ਦੇ ਦਰਗਾਹ ਤੱਕ ਚੱਲਦੀ ਹੋਵੇ। ਉਹਨੂੰ ਸਾਹਿਬ ਨੇ ਕਿਹਾ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਉਹ ਸੱਜਣ ਕੌਣ ਹੈ? ਉਹਨੂੰ ਸਾਹਿਬ ਨੇ ਕਿਹਾ, ਕਹਿਣ ਲੱਗੇ ਕਿ ਨਾਨਕ ਕੱਚੜਿਆਂ ਸਿਉ ਤੋੜ। ਇਹੋ ਜਿਹਾ ਸੱਜਣ ਸੰਤ ਪੱਕਾ ਮਿਲੇ ਕਿ ਜੇ ਇੱਥੇ ਬੋਲੇ ਤੇ ਰੱਬ ਦੀ ਦਰਗਾਹ ਵਿੱਚ ਉਹਦੀ ਸੁਣੀ ਜਾਏ ਤੇ ਸੁਣੀ ਜਾਂਦੀ ਏ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਾ ਕਾ ਕਹਿਆ ਦਰਗਾਹ ਚੱਲੈ ਸੋ ਕਿਸ ਕੋ ਨਦਰ ਲੈ ਆਵੈ ਤਲੈ। ਸੱਜਣ ਦੀ ਅਰਦਾਸ ਸੁਣੀ ਜਾਂਦੀ ਏ। ਹਜ਼ੂਰ ਨੇ ਕਿਹਾ ਕਿ ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਇੱਕ ਮੈਂ ਬੇਨਤੀ ਕਰਦਿਆਂ, ਦੇਖੋ ਸੰਤ ਜ਼ਰੂਰ ਮਿਲਣਗੇ ਪਰ ਸੱਜਣ ਸੰਤ ਕੋਈ ਟਾਵਾਂ ਟਾਵਾਂ ਮਿਲੇਗਾ। ਇਸ ਸ਼ਬਦ ਨੂੰ ਫਿਰ ਬੇਨਤੀ ਕਰਾਂ, ਸੰਤ ਮਿਲਣਗੇ ਪਰ ਸੱਜਣ ਸੰਤ ਕੋਈ ਟਾਵਾਂ ਟਾਵਾਂ। ਸੰਤ ਸ਼ਬਦ ਬਹੁਤ ਪਵਿੱਤਰ ਹੈ, ਇਸ ਸ਼ਬਦ ਦੀ ਮਹਿਮਾ ਹੀ ਆਗਾਧ ਬੋਧ ਹੈ। ਤੇ ਸੱਚ ਜਾਣੋ, ਸਿੱਖ ਦੀ ਅੰਤਲੀ ਰਾਤ ਦੀ ਅਰਦਾਸ ਦੇ ਸ਼ਬਦ ਹੀ ਹੁੰਦੇ ਨੇ ਕਿ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਹੁਣ ਤੱਕੋ ਸੱਜਣ ਸੰਤ ਹੁੰਦਾ ਹੈ ਕਿ ਜਿਹੜਾ ਸਰੀਰ ਦੇ ਜਾਣ ਤੋਂ ਬਾਅਦ ਵੀ ਜਗਿਆਸੂ ਦਾ ਸਾਥ ਨਾ ਛੱਡੇ। ਸਾਹਿਬ ਨੇ ਕਿਹਾ ਸੱਜਣਾ, ਇਹੋ ਜਿਹੇ ਮਹਾਂਪੁਰਸ਼ਾਂ ਦੀਆਂ ਅਰਦਾਸਾਂ ਸੁਣੀਆਂ ਜਾਂਦੀਆਂ ਨੇ। ਮੈਂ ਕਹਿੰਦਾ ਸੀ ਤਾਂ ਇੰਨੇ ਭਾਗਾਂ ਵਾਲੇ ਆ। ਭਾਈ ਗੁਰਦਾਸ ਜੀ ਨੇ ਇੱਕ ਸ਼ਬਦ ਕਿਹਾ, ਉਹ ਕਹਿੰਦੇ ਨੇ ਕਲਮਲ ਹੋਈ ਸੀ ਜਦੋਂ ਮੇਦਨੀ, ਇਹ ਧਰਤੀ ਤੇ ਜ਼ੁਲਮ ਜ਼ੋਰ ਜ਼ਬਰ ਵੱਧ ਗਿਆ। ਕਹਿੰਦੇ ਨੇ ਉਦੋਂ ਧਰਤੀ ਪੁਕਾਰ ਉੱਠੀ। ਜਿਹੜੀ ਬੇਨਤੀ ਕਰਨੀ ਚਾਹੁੰਦਾ, ਧਰਤੀ ਨੇ ਪੁਕਾਰਿਆ ਤੇ ਇਹਦੀ ਪੁਕਾਰ ਸੁਣੇਗੀ ਧਰਤੀ ਦਰ ਤੇ ਧਰਤੀ ਦੇ ਜੀਵ ਕੁਰਲਾ ਉੱਠੇ। ਇਹਨਾਂ ਦੀ ਪੁਕਾਰ ਸੁਣ ਕੇ ਨਿਰਕਾਰ ਨੇ ਨਿਰਗੁਣ ਨੇ ਸਰਗੁਣ ਰੂਪ ਗੁਰੂ ਨਾਨਕ ਦਾ ਧਾਰ ਕੇ ਆਏ। ਉਹ ਸੱਜਣਾ, ਜੇ ਦੁਖੀਆਂ ਦੀ ਪੁਕਾਰ ਸੁਣ ਕੇ ਉਹ ਨਿਰਾਕਾਰ ਤੋਂ ਸਾਕਾਰ ਹੋ ਕੇ ਗੁਰੂ ਨਾਨਕ ਦੇ ਰੂਪ ਆਏ ਨੇ, ਤੂੰ ਅੱਜ ਬੇਨਤੀ ਕਰ ਕਿ ਗੁਰੂ ਨਾਨਕ ਦਾ ਸ਼ਬਦ ਮੇਰੇ ਹਿਰਦੇ ਵਿੱਚ ਵਸ ਜਾ। ਕੀ ਪੁਕਾਰ ਸੁਣੀ ਨੀ ਜਾਂਦੀ? ਭਾਈ ਗੁਰਦਾਸ ਜੀ ਨੇ ਕਿਹਾ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮੈਂ ਪਠਾਇਆ। ਆਖਿਰ ਕਿਸੇ ਨੇ ਪੁਕਾਰ ਕੀਤੀ, ਕਿਸੇ ਨੇ ਅਰਦਾਸ ਕੀਤੀ, ਉਹ ਪੁਕਾਰ ਸੁਣੀ ਗਈ ਤੇ ਹਜ਼ੂਰ ਆਪ ਕਿਰਪਾ ਕਰਨ ਵਾਸਤੇ ਆਏ। ਜਿਹੜੀ ਬੇਨਤੀ ਮੈਂ ਕਰ ਰਿਹਾ ਵਾਂ ਕਿ ਮਨੁੱਖ ਦੀ ਆਰੰਭਤਾ ਦੀ ਅਰਦਾਸ ਇਹਦੀ ਆਪਣੀ ਸੀ, ਹਰ ਮਨੁੱਖ ਦੀ। ਇਹ ਨਹੀਂ ਕਿ ਕੇਵਲ ਸਿੱਖ ਦੀ, ਚਾਹੇ ਮੁਸਲਮਾਨ, ਚਾਹੇ ਹਿੰਦੂ, ਚਾਹੇ ਈਸਾਈ, ਜਿਹਨੂੰ ਪੰਜਾਂ ਤੱਤਾਂ ਦਾ ਪੁਤਲਾ ਮਿਲਿਆ, ਹਰ ਬੰਦੇ ਦੀ ਜਨਮ ਤੋਂ ਪਹਿਲਾਂ ਆਪਣੀ ਅਰਦਾਸ ਹੀ ਲਿਵ ਪਰ ਮਰਨ ਤੋਂ ਬਾਅਦ ਅਰਦਾਸ ਦੁਨੀਆਂ ਕਰਦੀ ਏ। ਗੁਰੂ ਅਮਰਦਾਸ ਜੀ ਕਹਿਣ ਲੱਗੇ, ਫੁਰਮਾਉਂਦੇ ਨੇ ਬਾਬਾ ਸੁੰਦਰ ਜੀ, ਕਹਿੰਦੇ ਨੇ ਮੈਂ ਸਿੱਖਾਂ ਚਾਹਨਾ ਕਿ ਤੈਨੂੰ ਜਿਉਂਦੇ ਜੀ ਉਹ ਅਰਦਾਸ ਕਿਤੇ ਚੇਤੇ ਆ ਜਾਏ ਜਿਹੜੀ ਜਨਮ ਤੋਂ ਪਹਿਲਾਂ ਕੀਤੀ ਸੀ। ਮਰਨ ਤੋਂ ਬਾਅਦ ਤਾਂ ਮਰਿਆਦਾ ਨਿਭਾ ਕੇ ਅਰਦਾਸ ਕੀਤੀ ਜਾਏਗੀ। ਸਵਾਦ ਤਾਂ ਹੈ ਕਿ ਜਾਣ ਤੋਂ ਪਹਿਲਾਂ ਆਪਣੀ ਅਰਦਾਸ ਤੈਨੂੰ ਆਪ ਕਰਨ ਦੀ ਜਾਚ ਆ ਜਾਏ। ਬਸ ਤੱਕਿਓ, ਸਿੱਖੀ ਦੀ ਮੰਜ਼ਲ ਏਵੇ, ਆਪਣੀ ਅਰਦਾਸ ਆਪ ਕਰਨ ਦੀ ਜਾਚ ਆਵੇ। ਹਜ਼ੂਰ ਨੇ ਬਾਣੀ ਵਿੱਚ ਉੱਥੇ ਸ਼ਬਦ ਕਹੇ ਨੇ, ਉਹ ਅਸੀਂ ਬੜੀ ਵਾਰੀ ਪੜ੍ਹਨੇ ਆ। ਬਾਬਾ ਸੁੰਦਰ ਜੀ ਕਹਿੰਦੇ ਨੇ ਕਿ ਸਦ ਆਇਆ, ਸਿੱਖ ਦੀ ਜ਼ਿੰਦਗੀ ਦੀ ਥੰਮੀ ਅਰਦਾਸ ਹੈ, ਜਨਮ ਤੋਂ ਪਹਿਲਾਂ ਵੀ, ਜਨਮ ਤੋਂ ਬਾਅਦ ਵੀ, ਮੌਤ ਤੋਂ ਬਾਅਦ ਵੀ, ਇਹਦਾ ਸਹਾਰਾ ਕੇਵਲ ਅਰਦਾਸ ਹੈ। ਬਾਬਾ ਸੁੰਦਰ ਜੀ ਕਹਿੰਦੇ ਨੇ ਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਉਹਨਾਂ ਨੂੰ ਸਾਈਂ ਵੱਲੋਂ ਸੱਦਣਾ ਆ ਗਿਆ। ਜਦੋਂ ਸੱਦਾ ਆਇਆ ਤੇ ਉਸ ਵੇਲੇ ਹਜ਼ੂਰ ਨੇ ਇੱਕ ਸ਼ਬਦ ਕਿਹਾ, ਹਰੀ ਜੀ ਮੈਨੂੰ ਤੁਹਾਡਾ ਭਾਣਾ ਚੰਗਾ ਲੱਗਿਆ, ਤੁਹਾਡਾ ਭਾਣਾ ਮੈਨੂੰ ਪਾਉਂਦਾ ਪਿਆ। ਦੇਖੋ ਸਮਰੱਥ ਸਤਿਗੁਰੂ ਜੀ ਨੇ, ਇਹ ਨਹੀਂ ਕਿ ਅਸੀਂ ਸੱਚੇ ਸਾਈਂ ਦੀ ਕਿਤੇ ਰੀਸ ਕਰ ਲਾਂਗੇ। ਓਏ, ਉਹਨਾਂ ਦੀ ਰੀਸ ਕਿੰਨੇ ਕਰਨੀ ਹੈ ਜਿਨ੍ਹਾਂ ਨੂੰ ਪਾਤੇ ਸ਼ਬਦ ਕਹਿ ਗਏ ਨੇ ਕਿ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣਿਆ ਵੇ। ਪਰ ਸਾਡੇ ਲਈ ਕਪੂਰ ਨੇ ਪਾ ਗਏ। ਕਹਿਣ ਲੱਗੇ, ਖੇ ਪ੍ਰਭੂ ਮੈਨੂੰ ਤੁਹਾਡਾ ਭਾਣਾ ਪਾ ਗਿਆ ਹੈ, ਮੈਨੂੰ ਤੁਹਾਡਾ ਭਾਣਾ ਚੰਗਾ ਲੱਗਦਾ ਹੈ, ਪਰ ਮੈਂ ਇਸ ਚੋਲੇ ਨੂੰ ਤਿਆਗਣ ਤੋਂ ਪਹਿਲਾਂ ਤੁਹਾਡੇ ਚਰਨਾਂ ਵਿੱਚ ਇੱਕ ਅਰਦਾਸ ਕਰਨਾ ਵਾ ਕਿ ਮੇਰੇ ਤੇ ਮਿਹਰ ਕਰੋ, ਮੈਨੂੰ ਨਾਮ ਦੀਆਂ ਦਾਤਾਂ ਬਖਸ਼ ਕੇ ਨਿਵਾਜਦੇ ਰਹੋ ਕਿ ਜਦੋਂ ਸੰਸਾਰ ਤੋਂ ਤੁਰ ਲੱਗਾਂ ਤੇ ਤੇਰਾ ਨਾਮ ਬੇਲੀ ਬਣ ਕੇ ਮੇਰੇ ਨਾਲ ਚੱਲੇ। ਸਿੱਖਾਂ, ਬਸ ਨਾਮ ਨੂੰ ਬੇਲੀ ਬਣਾ ਲੈ ਤੇ ਸਮਝੀ ਤੇਰੀ ਅਰਦਾਸ ਸੁਣੀ ਗਈ ਏ। ਉੱਥੇ ਬਾਬਾ ਸੁੰਦਰ ਜੀ ਦੇ ਸ਼ਬਦ ਹੁੰਦੇ ਨੇ, ਹਰ ਭਾਣਾ ਗੁਰ ਪਾਇਆ, ਗੁਰ ਜਾਵੇ ਹਰ ਪ੍ਰਭ ਪਾਸ ਜੀਓ। ਸ਼ਬਦ ਅਰਦਾਸ ਵੱਲ ਸਿਰਫ ਧਿਆਨ ਦਿਓ। ਤੇ ਚਿੱਤ ਕੀਤਾ ਸੀ ਕਿ ਮਨੁੱਖ ਕੀ ਸਿੱਖ ਦੀ ਆਰੰਭਤਾ ਵੀ ਅਰਦਾਸ ਏ ਤੇ ਇਹਦੀ ਜ਼ਿੰਦਗੀ ਦੀ ਸੰਪੂਰਨਤਾ ਵੀ ਅਰਦਾਸ ਏ। ਫਰਕ ਇਹਨੇ ਕਿ ਉਦੋਂ ਜਨਮ ਤੋਂ ਪਹਿਲਾਂ ਆਪਣੀ ਲਿਵ ਨਾਲ ਅਰਦਾਸ ਕਰਦਾ ਤੇ ਮਰਨ ਤੋਂ ਬਾਅਦ ਸਾਖ ਸੰਬੰਧੀ ਸਤ ਸੰਗੀ ਕਰਦੇ ਨੇ, ਪਰ ਸਰੀਰ ਤਿਆਗਣ ਤੋਂ ਪਹਿਲਾਂ ਅਰਦਾਸ ਕਰਨ ਦੀ ਜਾਚ ਆ ਜਾਏ। ਕਹਿਣ ਲੱਗੇ, ਹਰ ਭਾਣਾ ਗੁਰ ਪਾਇਆ, ਗੁਰ ਜਾਵੇ ਹਰ ਪ੍ਰਭ ਪਾਸ ਜੀਓ, ਸਤ ਗੁਰ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ। ਹੇ ਮਾਲਕ, ਤੁਸੀਂ ਕਿਰਪਾ ਕਰੋ, ਮੇਰੀ ਪੈਜ ਰੱਖ ਲਵੋ, ਇਹ ਮੇਰੀ ਅਰਦਾਸ ਹੈ। ਜਦੋਂ ਸਿੱਖ ਇਸ ਨਿਸ਼ਚੇ ਤੇ ਇਸ ਸਿਖਰ ਤੇ ਪਹੁੰਚ ਜਾਏ, ਸਮਝ ਲੋ ਦੀ ਨਿਤ ਦੀ ਕੀਤੀ ਹੋਈ ਅਰਦਾਸ ਸਫਲ ਹੋ ਗਈ ਹੈ। ਸਾਹਿਬ ਕਹਿਣ ਲੱਗੇ, ਹਰ ਭਾਣਾ ਗੁਰ ਪਾਇਆ, ਗੁਰ ਜਾਵੇ ਹਰ ਪ੍ਰਭ ਪਾਸ ਜੀਓ, ਸਤਿਗੁਰ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ। ਪੈਜ ਰੱਖੋ ਹਰ ਜਨੈ ਕੇਰੀ, ਹਰ ਦਿਓ ਨਾਮ ਨਿਰੰਜਨੋ, ਅੰਤ ਚਲਦਿਆਂ ਹੋਏ ਬੇਲੀ, ਜਮਦੂਤ ਕਾਲ ਲਿਖੰਜਨੋ। ਹੁਣ ਇੱਥੇ ਪਾਵੇ ਨਹੀਂ ਕਿ ਕੇਵਲ ਅਰਦਾਸ ਕੀਤੀ ਤੇ ਚਲੇ ਗਏ। ਮੈਂ ਅਰਜ਼ ਕੀਤੀ ਸੀ, ਅਰਦਾਸ ਤਾਂ ਸਾਈਂ ਦੇ ਨੇੜੇ ਹੋਣ ਦਾ ਇੱਕ ਵਸੀਲਾ ਹੈ। ਅਸੀਂ ਪੰਥਕ ਰੂਪ ਵਿੱਚ ਜਿੱਥੇ ਅਰਦਾਸ ਕਰਨੇ ਆ, ਉੱਥੇ ਕਦੀ ਭਾਵਨਾ ਨਾਲ ਜੁੜ ਕੇ ਆਪਣੀ ਨਿੱਜੀ ਅਰਦਾਸ ਕਰੀਏ। ਨਿੱਜੀ ਅਰਦਾਸ ਤਾਂ ਆਪਣੇ ਅੰਦਰ ਦੇ ਪਰਦੇ ਖੋਲ ਕੇ ਸਾਹਮਣੇ ਰੱਖਣੇ, ਕਿਉਂਕਿ ਜਦੋਂ ਅਸੀਂ ਸੰਗਤ ਵਿੱਚ ਕਰਨੇ ਆ ਉਦੋਂ ਵੀ ਸ਼ਬਦਾਵਲੀ ਗਿਣੀ ਚੁਣੀ ਵਰਤਨੇ ਆ, ਪਰ ਜਦੋਂ ਅਸੀਂ ਇਕਾਂਤ ਵਿੱਚ ਬੈਠ ਕੇ ਪੁਕਾਰ ਕਰਾਂਗੇ ਤੇ ਸੱਚ ਜਾਣੋ ਉਦੋਂ ਅੰਦਰ ਪ੍ਰਗਟ ਹੁੰਦਾ ਹੈ। ਉੱਥੇ ਸਹਿਬ ਨੇ ਜੇ ਅਰਦਾਸ ਕੀਤੀ ਸੁਣੀ ਗਈ, ਕਹਿਣ ਲੱਗੇ, ਅੰਤ ਚਲਦਿਆਂ ਹੋਏ ਬੇਲੀ, ਜਮਦੂਤ ਕਾਲ ਨਿਖੰਜਨੋ, ਸਤ ਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ, ਹਰ ਧਾਰ ਕਿਰਪਾ ਸਤ ਗੁਰ ਮਿਲਾਇਆ, ਧਨ ਧਨ ਕਹੇ ਸ਼ਾਬਾਸ ਜੀਓ। ਬਸ ਜਿੱਦਣ ਤੇਰੀ ਅਰਦਾਸ ਨੂੰ ਸੁਣ ਕੇ ਮਾਲਕ ਤੈਨੂੰ ਸ਼ਾਬਾਸ਼ ਦੇਣ ਲੱਗ ਪਵੇ ਤੇ ਸੱਚ ਜਾਣੀ ਤੇਰੀ ਜ਼ਿੰਦਗੀ ਦੀ ਕੀਤੀ ਹੋਈ ਅਰਦਾਸ ਸਫਲ ਹੋ ਗਈ ਹੈ। ਅਸੀਂ ਆਰੰਭਤਾ ਕੀਤੀ ਸੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਤੋਂ। ਮੈਂ ਫਿਰ ਪਰਤ ਕੇ ਪੰਛੀ ਝਾਤ ਪਾ ਕੇ ਸੰਪੂਰਨਤਾ ਵੱਲ ਅਰਜ਼ ਕਰਨੀ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਉਸ ਮਹਾਨ ਸ਼ਕਤੀ ਨੂੰ ਅਸੀਂ ਚੇਤੇ ਕੀਤਾ ਤੇ ਸਾਹਿਬ ਗੁਰੂ ਕਲਗੀਧਰ ਜੀ ਦੇ ਬਚਨਾਂ ਨੂੰ ਅਸੀਂ ਮੰਨਿਆ। ਹਜ਼ੂਰ ਨੇ ਸਭ ਤੋਂ ਪਹਿਲਾਂ ਕਿਹਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਕਿਉਂਕਿ ਫਤਿਹ ਤੇ ਹੀ ਸੰਪੂਰਨਤਾ ਹੈ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਸਭ ਤੋਂ ਪਹਿਲਾਂ ਉਸ ਸ਼ਕਤੀ ਨੂੰ, ਉਸ ਅਕਾਲ ਨੂੰ ਤੇ ਉਸ ਦਿਨ ਅਰਜ ਕੀਤੀ ਸੀ, ਇਸ ਸ਼ਕਤੀ ਨੂੰ ਕਦੀ ਪੜੋ, ਇਹਨੂੰ ਕਦੀ ਖਿੱਚ ਕੇ ਨਾ ਲਿਜਾਈਏ ਕਿਸੇ ਦੇਵੀ ਮਹਾਤਮ ਵੱਲ। ਮੈਂ ਬੇਨਤੀ ਕਰਾਂ ਜੇ ਅਕੀਦੇ ਨਾਲ ਅਰਦਾਸ ਕਰਨੇ, ਜੇ ਪਹਿਲੇ ਅੱਖਰ ਤੇ ਸ਼ੱਕ ਬਣਾ ਕੇ ਬੈਠੇ ਤੇ ਸੱਚ ਜਾਣੀ ਫਿਰ ਅਰਦਾਸ ਕਰਿਆ ਨਾ ਕਰ। ਹਕੀਕਤ ਹੈ, ਜੇ ਪਹਿਲਾਂ ਹੀ ਤੇਰੇ ਅੰਦਰ ਸ਼ੰਕਾ ਪੈਦਾ ਹੋ ਗਿਆ, ਪਹਿਲੇ ਅੱਖਰ ਨੇ ਤੇਰੇ ਅੰਦਰ ਨੂੰ ਤੋੜ ਦਿੱਤਾ ਤੇ ਤੇਰੀ ਪੁਕਾਰ ਸੁਣੀ ਕੀ ਜਾਣੀ ਹੋਏ। ਕਹਿਣ ਲੱਗੇ, ਉਹ ਸਰਬ ਸ਼ਕਤੀਮਾਨ ਤੇ ਕੀ ਹਰ ਜੀ ਨੂੰ ਮਾਤਾ ਕਹਿ ਕੇ ਪੁਕਾਰਿਆ ਨਹੀਂ, ਅਸੀਂ ਅਰਦਾਸ ਕਰਨੇ ਆ ਸਾਹਿਬ ਕਿਰਪਾਲੂ ਜੀ ਦੇ ਅੰਮ੍ਰਿਤ ਬਚਨਾਂ ਤੋਂ, ਭਾਵੇਂ ਧੰਨ ਗੁਰੂ ਅਰਜੁਨ ਦੇਵ ਜੀ ਦੀ ਸੁਖਮਨੀ ਸਾਹਿਬ ਦੇ ਇਸ ਪਦੇ ਤੋਂ ਆਰੰਭਤਾ ਕਰਨੇ। ਆਮ ਤੌਰ ਤੇ ਕਿ ਤੂੰ ਠਾਕੁਰ ਤੂੰ ਪਹਿ ਅਰਦਾਸ, ਹੁਣ ਤੱਕੋ ਇੱਥੇ ਥੋੜਾ ਜਿਹਾ ਅਸੀਂ ਵੇਰਵਾ ਮੈਂ ਤਾਂ ਇਹ ਪਤਾ ਲਿਆ, ਕਿਉਂਕਿ ਕੰਨਾਂ ਵਿੱਚ ਕਈ ਵਾਰੀ ਸ਼ਬਦ ਪੈਂਦੇ ਨੇ ਅਰਦਾਸੀਆਂ ਦੇ, ਉਹ ਤੇ ਦੀ ਥਾਂ ਤੇ ਸ਼ਬਦ ਛੇ ਬੋਲੀ ਜਾਣਗੇ ਤੇ ਮੁਲਤਾਂ ਹੋ ਗਈਆਂ ਨੇ ਬੋਲਦਿਆਂ। ਸ਼ਬਦ ਨੇ ਕਈ ਕਹਿੰਦੇ ਨੇ ਉੱਠਦਿਆਂ ਸਰ ਤੁਮ ਠਾਕੁਰ, ਪਾਠ ਅਸੀਂ ਕਰਨੇ ਆ ਤੂੰ ਠਾਕੁਰ ਤੂੰ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੂ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਅਗਲੀ ਤੋਕੇ ਉੱਚੇ ਤੇ ਸੇ ਨਹੀਂ। ਸ਼ੁਰੂਆਤ ਇੱਥੋਂ ਮੈਂ, ਕਿਉਂਕਿ ਅਸੀਂ ਸ਼ਬਦ ਵਰਤਨੇ ਆ ਸੇ, ਉੱਚੇ ਸੇ ਬਿਲਕੁਲ ਨਹੀਂ। ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਇੱਥੋਂ ਸ਼ੁਰੂ ਕਰਕੇ ਫਿਰ ਅਸੀਂ ਸ਼ਬਦਾਵਲੀ ਸ਼ੁਰੂ ਕਰਨੇ ਆ ਕਿ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਉਸ ਅਕਾਲ ਨੂੰ ਚੇਤੇ ਕਰਕੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਧਿਆਉਂਦੇ ਹਾਂ। ਫਿਰ ਮੰਗਨੇ ਕੀ ਆ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਗੁਰੂ ਨਾਨਕ ਸਾਹਿਬ ਧਿਆਏ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਉਹਨਾਂ ਨੂੰ ਕਹਿੰਦੇ ਸਹਾਇ, ਤੁਸੀਂ ਸਾਡੀ ਸਹਾਇਤਾ ਕਰਿਓ, ਸਾਡੇ ਤੇ ਮਿਹਰ ਕਰਿਓ। ਰਾਮਦਾਸ ਹੋਈ ਸਹਾਇ, ਅਰਜੁਨ ਹਰ ਗੋਬਿੰਦ ਨੂੰ ਸਿਮਰੋ। ਅਸੀਂ ਉਹਨਾਂ ਨੂੰ ਸਿਮਰਨੇ ਆ, ਗੁਰੂ ਅਰਜੁਨ ਦੇਵ ਨੂੰ, ਗੁਰੂ ਹਰਗੋਬਿੰਦ ਸਾਹਿਬ ਨੂੰ, ਅਰਜੁਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਰਾਏ। ਅੱਗੇ ਗੁਰੂ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਦਿੱਥੈ ਸਭ ਦੁੱਖ ਜਾਏ। ਪਾਠ ਜਿਸ ਹੈ, ਪਾਠ ਜਿੱਤ ਨਹੀਂ, ਜਿੱਤ ਡਿੱਠੇ ਨਹੀਂ, ਜਿਸ ਡਿੱਠੇ ਸਭ ਦੁੱਖ ਜਾਏ। ਇੱਥੇ ਕੈਸੀ ਹਜ਼ੂਰ ਨੇ ਇੱਕ ਰਮਜ਼ ਪਾਈ ਏ, ਕਹਿਣ ਲੱਗੇ ਦੇਖੋ ਅੱਜ ਅਸੀਂ ਕਹਿਣਾ ਸੀ ਵੀ ਡਿੱਠਾ ਤੇ ਉਦੋਂ ਜਦੋਂ ਦਿੱਲੀ ਗਏ, ਉਦੋਂ ਲੋਕਾਂ ਦੇ ਰੋਗ ਕੱਟੇ ਗਏ ਜਿੰਨਾ ਡਿੱਠਾ, ਤੇ ਹੁਣ ਤਾਂ ਅਸੀਂ ਡਿੱਠੇ ਕੋਈ ਨੀ, ਹੁਣ ਇਸ ਤੁੱਕ ਦੇ ਕੀ ਅਰਥ ਨੇ? ਕਿਉਂਕਿ ਅਸੀਂ ਇੱਕ ਖਿੰਨ ਲਾਨੇ ਆ ਨਾ, ਵੀ ਹੁਣ ਇਸ ਤੁੱਕ ਦੇ ਅਰਥ ਕੀ ਨੇ ਕਿ ਜਿਸ ਡਿੱਠਾ ਸਭ ਦੁੱਖ ਜਾਏ। ਉੱਥੇ ਹਜ਼ੂਰ ਨੇ ਨਾਲ ਸ਼ਬਦ ਧਿਆਏ ਵਰਤਿਆ, ਕਹਿਣ ਲੱਗੇ ਜੇ ਤੂੰ ਡਿੱਠੇ ਨਹੀਂ, ਤੈਨੂੰ ਧਿਆਨ ਦੀ ਜਾਂਚ ਆ ਜਾਏ। ਜਿਹੜੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਧਿਆਨਗੇ, ਦੁੱਖ ਉਹਨਾਂ ਦੇ ਵੀ ਕੱਟੇ ਜਾਣ। ਤਾਂ ਹੀ ਦੋ ਸ਼ਬਦ ਵਰਤੇ ਨੇ, ਗੁਰੂ ਨਾਨਕ ਸਾਹਿਬ ਲਈ ਧਿਆਏ ਵੇ, ਤੇ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ ਸਹਾਏ ਨੇ, ਅਰਜਨ ਹਰਗੋਬਿੰਦ ਤੇ ਗੁਰੂ ਹਰ ਰਾਏ ਸਾਹਿਬ ਸਤਿਗੁਰੂ, ਉਹਨਾਂ ਨੂੰ ਅਸੀਂ ਸਿਮਰਨੇ ਆ। ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਦਿੱਠੈ ਸਭ ਦੁੱਖ ਜਾਏ। ਅੱਗੇ ਫਿਰ ਕਹਿੰਦੇ ਨੇ ਤੇਗ ਬਹਾਦੁਰ ਸਿਮਰਿਐ ਸਾਹਿਬ। ਗੁਰੂ ਕਲਗੀਧਰ ਪਿਤਾ ਦਾ ਨਾਮ ਲੈ ਕੇ ਭਾਵੇਂ ਤੇ ਸ਼ਬਦ ਅਸੀਂ ਗੁਰ ਵਰਤਨੇ ਆ, ਪਰ ਗੁਰੂ ਕੇ ਸਿੱਖੋ ਗੁਰ ਤੇਗ ਬਹਾਦਰ ਨਹੀਂ, ਗੁਰੂ ਤੇਗ ਬਹਾਦਰ ਨਹੀਂ, ਇਹ ਹਜ਼ੂਰ ਕਲਗੀਧਰ ਦੀ ਪੌੜੀ ਹੈ। ਸਾਨੂੰ ਕੋਈ ਹੱਕ ਨਹੀਂ, ਆਪਣੀ ਮਰਜ਼ੀ ਨਾਲ ਅਸੀਂ ਇਹ ਸ਼ਬਦ ਲਾ ਸਕੀਏ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰੋਸ਼ਨੀ ਵਿੱਚ ਅਰਜ਼ ਕਰਾਂ, ਹਜ਼ੂਰ ਕਿਰਪਾਲੂ ਜੀ ਨੇ ਕਿਹਾ ਤੇਗ ਬਹਾਦਰ ਸਿਮਰਿਐ, ਜੇ ਉਹਨਾਂ ਨੂੰ ਸਿਮਰੀਏ ਤੇ ਮਿਲਦਾ ਕੀ ਏ? ਘਰ ਨੌ ਨਿਧ ਆਵੈ ਧਾਏ, ਤੇ ਕਹਿਣ ਲੱਗੇ ਕੱਲੇ ਨੌ ਨਿਧ ਆਉਂਦੀਆਂ ਨਹੀਂ, ਗੁਰੂ ਤੇਗ ਬਹਾਦਰ ਜੀ ਨੂੰ ਕਿਤੇ ਵੀ ਕੋਈ ਚੇਤੇ ਕਰੇ ਉੱਥੇ ਜਾ ਕੇ ਸਹਾਇਤਾ ਕਰਦੇ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਇ। ਫਿਰ ਅੱਗੇ ਅਸੀਂ ਪੜ੍ਹਨੇ ਆ ਦਸਵਾਂ ਪਾਤਸ਼ਾਹ, ਕਈ ਸੱਜਣ ਦਸਵੇਂ ਵੀ ਪਾਠ ਕਰਦੇ ਨੇ। ਇੱਥੋਂ ਫਿਰ ਪੰਥ ਨੇ ਅਰਦਾਸ ਸ਼ੁਰੂ ਕੀਤੀ, ਦਸਵੇਂ ਪਾਤਸ਼ਾਹ, ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਿੰਘ ਸਾਹਿਬ ਜੀ ਲਿਖਿਆ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ। ਕਿੰਨਾ ਸਮਾਂ ਲੱਗਾ? 5 ਮਿੰਟਾਂ ਵਿੱਚ ਇਕਾਗਰਤਾ ਕਿਤੇ ਬਣ ਜਾਏ, ਤੈਨੂੰ ਅਕਾਲ ਤੋਂ ਲੈ ਕੇ ਤੇਰੇ ਅੰਦਰ ਦੇ ਫੁਰਨੇ ਤੱਕ ਤੈਨੂੰ ਅਰਦਾਸ ਲੈ ਕੇ ਆਉਂਦੀ। 5 ਮਿੰਟਾਂ ਵਿੱਚ ਤੂੰ ਆਪਣੀ ਤਵਾਰੀਖ, ਆਪਣਾ ਸਿਧਾਂਤ, ਆਪਣੇ ਫਲਸਫੇ ਨੂੰ ਦੁਹਰਾ ਜਾਂਦਾ। ਸ਼ਾਇਦ ਇਹੋ ਜਿਹਾ ਅਮੀਰ ਵਿਰਸਾ ਕਿਸੇ ਹੋਰ ਕੌਮ ਕੋਲ ਨਹੀਂ। ਸਾਹਿਬ ਨੇ ਕਿਹਾ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ, ਦੀਆਂ ਜੋਤਾਂ ਨਹੀਂ, ਕਿ ਸਰੀਰ 10 ਨੇ ਪਰ ਗੁਰੂ ਕੇ ਸਿੱਖੋ ਜੋਤ 1 ਹੈ। ਮਹਾਂਪੁਰਸ਼ ਬੈਠੇ ਨੇ ਖਡੂਰ ਸਾਹਿਬ ਤੋਂ ਆਏ, ਪਹਿਲੀ ਵਾਰੀ ਖਡੂਰ ਸਾਹਿਬ ਦੀ ਧਰਤੀ ਆਉਣ ਲੱਗਿਆ ਗੁਰੂ ਅੰਗਦ ਸਾਹਿਬ ਕਰਤਾਰਪੁਰ ਤੋਂ ਚੱਲੇ। ਇੱਕ ਅਨੋਖੀ ਖੇਡ ਵਾਪਰੀ ਸੀ, ਉਹ ਕੀ ਸੀ ਕਿ ਅੱਜ ਤੱਕ ਦੁਨੀਆਂ ਦੀ ਤਵਾਰੀਖ ਵਿੱਚ ਗੁਰੂ ਗੁਰੂ ਹੈ, ਚੇਲਾ ਸਾਰੀ ਜ਼ਿੰਦਗੀ ਚੇਲਾ ਹੈ। ਉੱਥੇ ਗੁਰੂ ਨੇ ਇੱਕ ਗੱਲ ਕਹੀ, ਮੈਂ ਆਪਣੀ ਜੋਤ ਲੈਣੇ ਵਿੱਚ ਪਾ ਦਿਆਂਗਾ ਤੇ ਆਪਣੀ ਜੋਤ ਇਹਦੇ ਵਿੱਚ ਪਾ ਕੇ ਮੈਂ ਆਪਣੇ ਵਰਗਾ ਕਰ ਦਿਆਂਗਾ। ਤੇ ਸੱਚ ਜਾਣਿਓ, ਕਹਿਣ ਲੱਗੇ ਅੱਜ ਲੈਣਾ ਨਹੀਂ, ਜਿਹਦੇ ਵਿੱਚ ਮੇਰੀ ਜੋਤ ਟਿਕ ਗਈ ਏ ਇਹ ਅੰਗਦ ਬਣ ਗਿਆ ਹੈ, ਸਰੀਰ ਦਾ ਅੰਗ ਨੇ। ਜੋਤ ਗੁਰੂ ਨਾਨਕ ਸਾਹਿਬ ਦੀ ਗਈ। ਹਜ਼ੂਰ ਦੇ ਸ਼ਬਦ ਆਪਾਂ ਪੜ੍ਹਨੇ, ਜੋਤ ਸਮਾਣੀ ਜੋਤ ਮਾਹੇ, ਜੋਤ ਵਿੱਚ ਜੋਤ ਸਮਾ ਗਈ, ਆਪ ਆਪੇ ਸੇਤੀ ਮਿਕਿਉਣ, ਆਪ ਆਪਣੇ ਬਰਾਬਰ ਬਣਾ ਲਿਆ। ਤੇ ਤੱਕਿਓ, ਮਿਕਿਉਣ ਦਾ ਅਰਥ ਹੁੰਦਾ ਚੁਣਨਾ, ਆਪ ਆਪੇ ਸੇਤੀ ਮਿਕਿਉਣ, ਸਿੱਖਾਂ ਪੁੱਤਰਾਂ ਕੋ ਕਹਿ ਸਭ ਉਮਤ ਵੇਖੋ ਜੇ ਕਿਉਣ, ਜਾਂ ਸੁਦੋਸ਼ ਤਾਂ ਲੈਣਾ ਟਿਕਿਉਣ। ਫਿਰ ਤੱਕੋ, ਇਹ ਹੀ ਜੋਤ ਗਈ। ਤਾਂ ਹੀ ਤਾਂ ਭੱਟਾ ਨੇ ਕਿਹਾ, ਕਹਿਣ ਲੱਗੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮੈ ਦਿਓ, ਗੁਰੂ ਰਾਮਦਾਸ ਦਰਸ਼ਨ ਪਰਸ਼ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿਖੋ। ਨੇ ਉਹ ਜੋਤ ਨਿਰੰਤਰ ਚੱਲੀ। ਮੈਂ ਇਸ ਕਰਕੇ ਕਿਉਂਕਿ 3 ਸਾਲਾਂ ਦੀ ਕੀਤੀ ਹੋਈ ਇਹ ਕਥਾ, ਇਸ ਕਰਕੇ ਵੀ ਅੱਜ ਕਿਤੇ ਸਾਨੂੰ ਪਿਛੋਕੜ ਭੁੱਲ ਨਾ ਜਾਏ। 10 ਪਾਤਸ਼ਾਹੀਆਂ ਦੀ ਜੋਤ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ 5 ਉਦਨ ਖੁੱਲ ਕੇ ਅਰਜ਼ ਕੀਤੀ ਏ ਕਿ 5 ਤੋਂ ਬਿਨਾਂ ਦੀਦਾਰ ਕਿਵੇਂ ਤੇਰੇ ਸਫਲੇ ਨੇ। ਤੂੰ ਕੇਵਲ ਆਪਣੀ ਤਾਲੀਮ, ਦੁਨੀਆਂ ਦੀ ਬੇਅੰਤ ਗੁਣ ਤੇਰੇ ਨੇ, ਵਿਦਿਆ ਦਾ ਭੰਡਾਰਾ ਤੇਰੇ ਕੋਲੇ, ਤੇ ਗੁਰੂ ਗ੍ਰੰਥ ਸਾਹਿਬ ਬਾਰੇ ਤੂੰ ਕਦੀ ਆਪ ਹੁਕਮ ਨਹੀਂ ਲਿਆ, ਤੇ ਰੁਮਾਲਾ ਚੁੱਕ ਕੇ ਤੁਰ ਕੇ ਕਹਿਣਾ ਮੈਂ ਦਰਸ਼ਨ ਕਰ ਆਇਆ। ਚੇਤੇ ਰੱਖੀ, ਦੀਦਾਰ ਤੋਂ ਪਹਿਲਾਂ ਪਾਠ ਹੈ। ਜੇ ਪਾਠ ਕਰਨ ਦੀ ਜਾਂਚ ਆਈ ਤੇ ਦੀਦਾਰ ਕਰਨ ਦੀ ਜਾਂਚ ਆਵੇ। ਕਹਿਣ ਲੱਗੇ 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਤੇ ਪਹਿਲੀ ਵਾਰੀ ਪੁੱਛਿਆ ਦਾਤਾ ਇਸ ਅਰਦਾਸ ਦਾ ਮਕਸਦ ਕੀ ਏ। ਕਹਿਣ ਲੱਗੇ ਬਸ ਇੱਕ ਮਕਸਦ ਏ, ਜਿਹੜੀ ਲਿਵ ਨੂੰ ਭੁੱਲ ਗਿਆ ਉਹ ਲਿਵ ਤੇਰੇ ਅੰਦਰ ਪੈਦਾ ਕਰਨੀ ਚਾਹਨਾ। 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਤੇ ਉੱਚੀ ਆਵਾਜ਼ ਵਿੱਚ ਕਿਹਾ ਸੀ, ਬੋਲੋ ਜੀ ਵਾਹਿਗੁਰੂ, ਬੋਲੋ ਸਾਰੇ ਵਾਹਿਗੁਰੂ। ਕਿਹਾ ਹੁਣ ਅੱਗੇ ਫਿਰ ਸਾਡਾ ਇਤਿਹਾਸ ਸ਼ੁਰੂ ਹੋਇਆ। ਇੱਥੋਂ ਤੱਕ ਰੂਹਾਨੀਅਤ ਸਬਰ ਵੀ ਹੈ ਜਿੱਥੋਂ ਦਾ। ਫਿਰ ਅੱਗੇ 5 ਪਿਆਰੇ ਆ ਗਏ, ਅੱਗੇ 4 ਸਾਹਿਬਜ਼ਾਦੇ ਆ। ਜੇ ਮੈਂ ਇੱਕ ਹੋਰ ਅਰਜ਼ ਕਰਨੀ ਹੈ, ਅਰਦਾਸ ਦੇ ਆਪੋ ਆਪਣੇ ਤਰੀਕੇ ਨੇ। ਦੇਖੋ ਜੋ ਪੰਥਕ ਰਵਾਇਤ ਹੈ, ਐਵੇਂ ਕਿਸੇ ਬੰਦੇ ਨੂੰ ਖੁਸ਼ ਕਰਨ ਲਈ ਸ਼ਬਦ ਨਾ ਵਰਤਿਓ। ਕਈ ਥਾਵਾਂ ਤੇ ਕੰਨਾਂ ਨਾਲ ਸੁਣਿਆ ਕਿ ਗੰਗਾ ਜਮਨਾ ਮਈਆ ਜੀ ਕਾ ਧਿਆਨ ਧਰਕੇ, ਧਰਤੀ ਮਾਤਾ ਕਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਇੱਕ ਸੱਜਣ ਨੂੰ ਸੁਣਿਆ, ਉਹ ਕਹਿੰਦਾ ਚਿੱਤਰਗੁਪਤੋਂ ਕਾ ਧਿਆਨ ਧਰਕੇ, ਪਤਾ ਨੀ ਕਿੱਥੇ ਚਿੱਤਰਗੁਪਤ ਦੇ ਚਰਨਾਂ ਨੂੰ ਜਾ ਫੜਦੇ। ਸਿੱਧੀ ਗੱਲ, 10 ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ, ਹੁਣ ਇਹ ਕੱਲ ਨੂੰ ਜਮ ਦਾ ਵੀ ਧਿਆਨ ਧਰਾਂਗੇ, ਜਮ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਕੱਲ ਨੂੰ ਕਿਤੇ ਹੋਰ ਕੋਈ ਦਬਕਾ ਮਾਰਨ ਆ ਜਾਏਗਾ, ਉਹਦਾ ਧਿਆਨ ਧਰਕੇ ਬਿਲਕੁਲ ਨਹੀਂ, ਤੈਨੂੰ ਧਿਆਨ ਧਰਾ ਕੇ ਕੇਵਲ ਵਾਹਿਗੁਰੂ ਚੇਤੇ ਕਰਾਇਆ। ਤੇ ਅੱਗੋ ਸ਼ੁਰੂ ਹੁੰਦੇ ਨੇ 5 ਪਿਆਰੇ। ਤੇ ਇੱਥੇ ਕਈ ਵਾਰੀ ਸ਼ਬਦ ਅਸੀਂ ਵਰਤਨੇ ਆ ਕਿ ਸਮੂਹ ਸਾਹਿਬਜ਼ਾਦਿਓਂ ਕਾ, ਇਹ ਗੱਲ ਕਦੀ ਨਾ ਕਿਹੋ। ਸਾਹਿਬਜ਼ਾਦਿਆਂ ਨਾਲ 4 ਸ਼ਬਦ ਆਉਣੇ ਨੇ, ਚੇਤੇ ਰੱਖਿਓ। ਸ਼ਬਦ ਤਾਂ ਰਾਮ ਰਾਏ ਲਈ ਵੀ ਸਾਹਿਬਜ਼ਾਦਾ ਵਰਤਿਆ ਜਾਣਾ, ਸ਼ਬਦ ਤਾਂ ਧੀਰ ਮੱਲ ਲਈ ਵੀ ਆਪਾਂ ਕਦੀ ਭੁੱਲਾਂਗੇ। ਪਿਰਸੀਏ ਲਈ ਸ਼ਬਦ ਸਾਹਿਬਜ਼ਾਦਾ ਨਹੀਂ ਵਰਤਿਆ ਜਾਣਾ, ਕਿਉਂਕਿ ਆਖਿਰ ਗੁਰੂ ਦਾ ਪੁੱਤਰ ਨੇ। ਪਰ ਇਹ ਕਦੀ ਨਾ ਭੁੱਲੀਏ, 4 ਸਾਹਿਬਜ਼ਾਦੇ, 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ। ਇੱਥੇ 2 ਬੇਨਤੀਆਂ ਕੀਤੀਆਂ ਸਨ, 40 ਚਮਕੌਰ ਵਾਲੇ ਵੀ ਚੇਤੇ ਕਰ ਲਈ ਸੱਜਣਾ, ਤੇ 40 ਮੁਕਤਸਰ ਦੀ ਧਰਤੀ ਦੇ ਵੀ ਚੇਤੇ ਕਰੀ। ਮੈਂ ਕਹਿੰਦਾ ਜਦੋਂ ਇਸ ਅਰਦਾਸ ਤੇ ਰੁਕਦੇ ਹੋ, ਅਰਦਾਸ ਵਿੱਚ ਫੁਰਨਿਆਂ ਨੂੰ ਟਿਕਾਓ। ਅਸਲ ਵਿੱਚ ਅਰਦਾਸ ਦੀ ਤਵਾਰੀਕ ਸਾਨੂੰ ਸਮਝਾਉਂਦੀ ਏ ਕਿ ਤੂੰ ਘਬਰਾਈ ਨਾ, ਜਿਨ੍ਹਾਂ ਦੇ ਨਾਮ ਮੈਂ ਤੈਨੂੰ ਚੇਤੇ ਕਰਾਨਾ ਪਿਆ, ਇਹ ਸਾਰੇ ਪ੍ਰੈਕਟੀਕਲ ਤੌਰ ਤੇ ਕਮਾ ਕੇ ਗਏ ਨੇ। ਨਾਨਕ ਨਾਮ ਤੱਕ ਜਾਂਦਿਆਂ ਜਾਂਦਿਆਂ ਤੇਰਾ ਪੂਰਾ ਯਕੀਨ ਬਣ ਜਾਏ। 5 ਪਿਆਰੇ ਅਸੀਂ ਪੜ੍ਹਨੇ ਆ, 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ, ਖੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਨ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ। ਇੱਥੇ ਸ਼ਬਦ ਹੁੰਦਾ ਖਾਲਸਾ ਜੀ, ਪਹਿਲਾਂ ਸੀ ਕੱਲੋ ਬੋਲੋ ਜੀ। ਕਹਿਣ ਲੱਗੇ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ, ਬੋਲੋ ਜੀ ਵਾਹਿਗੁਰੂ। ਇਹਦੇ ਵਿੱਚ ਸਾਡੇ ਸ਼ਹੀਦ ਆਏ ਨੇ, ਪਰ ਇਸ ਤੋਂ ਅੱਗੇ ਸਾਡੀ ਇੱਕ ਦਾਸਤਾਨ ਸ਼ੁਰੂ ਹੁੰਦੀ ਏ, ਜਿਸ ਇੱਕ ਇੱਕ ਨੂੰ ਪੜ੍ਹ ਕੇ ਮਨ ਕਹਿੰਦਾ। ਜਦੋਂ ਕਥਾ ਸ਼ੁਰੂ ਕੀਤੀ ਸੀ ਤੇ ਮਨ ਵਿੱਚ ਇਹ ਸੀ 15 ਦਿਨਾਂ ਵਿੱਚ ਖੇਡ ਖਤਮ, ਪਰ ਜਦੋਂ ਆਪਣੇ ਬਜ਼ੁਰਗਾਂ ਦੇ ਖੂਨੀ ਪੱਤਰੇ ਦੇਖੇ ਤੇ ਮਨ ਨੇ ਕਿਹਾ ਨਹੀਂ, ਬੇਇਨਸਾਫੀ ਹੈ, ਖੋਪੜੀਆਂ ਲਵਾ ਗਿਆ ਤੂੰ, ਇੱਕ ਦਿਨ ਉਹਨਾਂ ਦੀ ਸਿਫਤ ਨਹੀਂ ਕਰ ਸਕਦਾ। ਉਹ 2 ਫਾੜ ਹੋ ਕੇ ਮੂੰਹ ਗੁਰੂ ਵੱਲ ਕਰਕੇ ਖਲੋਤੇ ਰਹੇ, ਤੇਰੇ ਤੋਂ ਉਹਨਾਂ ਦੀ ਗੱਲ ਨਹੀਂ ਕਹੀ ਜਾਂਦੀ। ਉੱਥੇ ਫਿਰ ਅਸੀਂ ਸ਼ੁਰੂ ਕਰਨੇ ਆ, ਜਿੰਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਤ ਦਿੱਤੇ। ਦੇਖੋ ਧਰਮ ਖੇਤ ਇੱਥੇ ਭਾਵੇਂ ਇਹਨੂੰ ਕਟਾਕਸ਼ ਨਾ ਸਮਝਿਓ, ਅਸੀਂ ਕਹੀਏ ਵੀ ਵਰਤਮਾਨ ਸ਼ਹੀਦ। ਦੇਖੋ ਸ਼ਹੀਦ ਨੂੰ ਕਦੀ ਪੁਰਾਤਨ ਨਾ ਕਹੋ, ਕਿਉਂਕਿ ਸ਼ਹੀਦ ਨਿਤ ਨਵਾਂ ਹੈ। ਜੇ ਸ਼ਹੀਦ ਪੁਰਾਤਨ ਹੋਣ ਲੱਗ ਪੈਣ ਤੇ ਨਵੇਂ ਸ਼ਹੀਦ ਕਦੀ ਪੈਦਾ ਨਹੀਂ ਹੋਣਗੇ, ਸ਼ਹੀਦ ਕਦੀ ਪੁਰਾਤਨ ਨਹੀਂ ਹੁੰਦਾ। ਮੇਰੀ ਇਸ ਗੱਲ ਨੂੰ ਫਿਰ ਬੇਨਤੀ ਸੁਣਿਓ, ਇਹ ਨਾ ਸਮਝਿਓ ਵੀ ਮੈਂ ਕਿਤੇ ਕਟਾਕਸ਼ ਕਰਨਾ। ਜਿਹੜਾ ਜਿੰਨ ਸ਼ਬਦ ਆ ਗਿਆ ਨਾ, ਅੱਜ ਤੁਹਾਡੀ ਖੇਡ ਨਹੀਂ ਮੁੱਕ ਜਾਣੀ। ਵਰਤਮਾਨ ਅੱਜ ਕਹਿ ਦਿਓਗੇ, ਕੱਲ ਨੂੰ ਫਿਰ ਸ਼ਹੀਦ ਹੋਣਾ, ਜੇ ਤੁਹਾਡੀ ਖੇਡ ਮੁੱਕਣੀ ਨਹੀਂ। ਇਹ ਜਿੰਨੀ ਦੇਰ ਤੱਕ ਕੌਮ ਰਹੇਗੀ ਇਹਦੇ ਸਰ ਲੈਂਦੇ ਰਹਿਣੇ ਨੇ, ਇਹਦੇ ਮੁੱਲ ਪੈਂਦੇ ਰਹਿਣੇ ਨੇ, ਇਹਨਾਂ ਨੇ ਮੁੱਲ ਤਾਰ ਕੇ ਅਗਲਿਆਂ ਦੇ ਸਿਰ ਲਾਂਦੇ ਵੀ ਰਹਿਣਾ ਹੈ। ਇਹ ਖੇਡ ਕੋਈ ਨੀ ਮੁੱਕਣੀ, ਇਹਨੂੰ ਬਿਲਕੁਲ ਦਿਲ ਗੰਢ ਬਣ ਕੇ ਤੇ ਜਜ਼ਬਾਤੀ ਉਹ ਸ਼ਬਦ ਨਾ ਸਮਝਿਓ। ਇੱਥੇ ਵੇ ਕਿ ਸ਼ਹੀਦ ਕਦੀ ਵੀ ਪੁਰਾਣਾ ਨਹੀਂ ਹੁੰਦਾ, ਕਿ ਬਾਬਾ ਦੀਪ ਸਿੰਘ ਦੀ ਸਦੀਆਂ ਪਹਿਲੀ ਸ਼ਹਾਦਤ ਨੂੰ ਪੁਰਾਣੀ ਸ਼ਹਾਦਤ ਕਹਾਂਗੇ? ਅੱਜ ਵੀ ਤੱਕ ਉਹ ਕਦੀ ਸ਼ਹੀਦਾਂ ਦੇ ਗੁਰਦੁਆਰੇ ਜਾਂਦੇ ਹਾਂ, ਸਾਨੂੰ ਕਦਰ ਕੀ ਆਈ ਸ਼ਹੀਦਾਂ ਦੀ ਪਾਣੀ? ਮੈਂ ਕਹਿੰਦਾ ਬਾਬਾ ਦੀਪ ਸਿੰਘ ਕੇਵਲ ਇੱਕ ਸਿੱਖ ਨੇ, ਉਹਨਾਂ ਨੇ ਗੁਰੂ ਕਲਗੀਧਰ ਜੀ ਤੋਂ ਰਹਿਮਤ ਲਈ। ਦਰਬਾਰ ਸਾਹਿਬ ਮੱਥਾ ਟੇਕੋ ਤੇ ਪੈਰ ਰੱਖਣ ਨੂੰ ਥਾਂ ਨਹੀਂ, ਤੇ ਜਦੋਂ ਬਾਬਾ ਜੀ ਦੇ ਸ਼ਹੀਦੀ ਅਸਥਾਨ ਤੇ ਮੱਥਾ ਟੇਕਨੇ ਆ, ਉਦੋਂ ਮਨ ਕਹਿੰਦਾ ਵਾਹ ਮੇਰੇ ਦਾਤਿਆਂ, ਜਿਹੜੇ ਸ਼ਹੀਦਾਂ ਨੂੰ ਮਰਨ ਦੀ ਜਾਂਚ ਆ ਜਾਏ, ਤੇਰੀਆਂ ਜਿੰਨੀਆਂ ਰੌਣਕਾਂ ਉਹਨਾਂ ਦੇ ਥਾਵਾਂ ਤੇ ਵੀ ਹੁੰਦੀਆਂ। ਬਾਬਾ ਜੀ ਕੇਵਲ ਇੱਕ ਸਿੱਖ ਸਿੱਖ ਨੇ। ਤੱਕੋ ਹੁਣ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਕਦੀ ਭਾਈ ਮਨੀ ਸਿੰਘ ਦੀ ਅਰਦਾਸ ਕਰਦਿਆਂ ਚੇਤੇ ਨਹੀਂ ਆਇਆ? ਤੇ ਜਦੋਂ ਮਨੀ ਸਿੰਘ ਬਾਬੇ ਨੂੰ ਚੇਤੇ ਕਰੇ ਸ਼ਹੀਦ ਨੂੰ, ਉਦੋਂ ਇੱਕ ਗੱਲ ਕਹੀਓ ਮਨਾ, ਤੈਨੂੰ ਰੱਬ ਨੇ ਸਾਰੇ ਸੁੱਖ ਦਿੱਤੇ ਨੇ, ਤੂੰ ਸੁੱਖ ਲੈ ਕੇ ਬੰਦ ਬੰਦ ਬਚਾ ਕੇ ਵੀ ਗੁਰੂ ਦਾ ਨਹੀਂ ਬਣਦਾ, ਉਹ ਬੰਦ ਬੰਦ ਕਟਾ ਕੇ ਵੀ ਗੁਰੂ ਦਾ ਬਣਿਆ ਹੈ। ਦੇਖੋ ਸਾਡੀ ਅਰਦਾਸ ਹੈ ਕਿ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਖਾਈਆਂ। ਦੇਖੋ ਇੱਥੇ ਖੋਪਰੀਆਂ ਹੈ, ਇੱਕ ਖੋਪਰੀ ਨਹੀਂ, ਪਰ ਅਰਦਾਸ ਚ ਆਪਾਂ ਜ਼ਿਕਰ ਸਿਰਫ ਇੱਕ ਇੱਕ ਦਾ ਕੀਤਾ। ਬੰਦ ਬੰਦ ਕਟਾਏ ਬਹੁ ਵਚਨ ਹੈ। ਪਤਾ ਨੀ ਭਾਈ ਮਨੀ ਸਿੰਘ ਤੋਂ ਬਿਨਾਂ ਕਿੰਨਿਆਂ ਕੁ ਦੇ ਬੰਦ ਬੰਦ ਕੱਟੇ ਗਏ ਨੇ, ਭਾਈ ਤਾਰੂ ਸਿੰਘ ਜੀ ਤੋਂ ਬਿਨਾਂ ਕਿੰਨਿਆਂ ਕੁ ਦੀਆਂ ਖੋਪਰੀਆਂ ਲੈ ਗਈਆਂ ਨੇ, ਜਿੰਨਾ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਪਾਠ ਉੱਤੇ ਚਰਖੀਆਂ ਨਹੀਂ ਚਰਖੜੀਆਂ ਨਹੀਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ। ਤੱਕੋ ਕਦੀ ਜਿੰਨਾ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਉਹ ਗੁਰਦੁਆਰਾ ਭਾਵੇਂ ਨਨਕਾਣਾ ਸਾਹਿਬ ਹੋਵੇ, ਉਹ ਗੁਰਦੁਆਰਾ ਭਾਵੇਂ ਸ਼ਬਦ ਨਹੀਂ ਵੈਸੇ ਵਰਤ ਰਿਹਾ ਕਿ ਭਾਵੇਂ ਉਹ ਪੌਂਟਾ ਸਾਹਿਬ ਹੋਵੇ, ਉਹ ਗੁਰਦੁਆਰਾ ਭਾਵੇਂ ਪਟਿਆਲੇ ਦੁੱਖ ਨਿਵਾਰਨ ਹੋਵੇ, ਉਹ ਗੁਰਦੁਆਰਾ ਭਾਵੇਂ ਅਸੀਂ ਹਰਿਮੰਦਰ ਨੂੰ ਕਹੀਏ, ਅੱਜ ਤੀਕਰਾਂ ਜਿੰਨਾ ਸਿੱਖਾਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਅਸੀਂ ਉਹਨਾਂ ਨੂੰ ਅਰਦਾਸ ਵੀ ਚੇਤੇ ਕਰਨੇ ਆ। ਕਦੀ ਤੱਕਿਓ, ਮਹਾਂਪੁਰਸ਼ ਬੈਠੇ ਨੇ ਸੇਵਾ ਸੰਭਾਲਣ ਵਾਲੇ, ਇਹਨੂੰ ਖੁਸ਼ਾਮਦ ਨਾ ਸਮਝਿਓ। ਕਮੇਟੀ ਦਾ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ, ਜੇ ਕਿਤੇ ਉਹਨਾਂ ਦੇ ਵਸ ਦਾ ਰੋਗ ਹੋਵੇ ਨਾ, ਤੇ ਜਿਹੜੀ ਇੱਕ ਇੱਟ ਲੈ ਗਈ ਉਹ ਕਈ ਸਾਲ ਨਾ ਲੱਗੇ, ਝੂਠ ਨਹੀਂ ਹੈਗਾ। ਮੈਂ ਕਹਿੰਦਾ ਦਾਤਾ ਜੀ, ਤੇਰੇ ਹਰ ਇੱਕ ਜਥੇਬੰਦੀ ਵਿੱਚ ਤੂੰ ਕੁਝ ਨਾ ਕੁਝ ਗੁਣ ਇਹੋ ਜਿਹਾ ਪਾਏ ਨੇ, ਉਹਨੂੰ ਗੁਣਾਂ ਦੀ ਸਾਂਝ ਕਰੋ। ਆ ਜਥੇ ਵਾਲੇ ਸਿੰਘ ਮਿਲਦੇ ਨੇ ਜਦੋਂ ਗੁਰੂ ਗੁਰੂ ਜਪਦੇ ਨੇ, ਮੈਂ ਕਹਿੰਦਾ ਉਦੋਂ ਤੂੰ ਇੰਨਾ ਵੇਖ ਕੇ ਖੁਸ਼ ਹੋਇਆ ਕਰ, ਮੇਰੇ ਦਾਤਾ ਜਿਹੜੀ ਤੂੰ ਸਾਹ ਸਾਹ ਜਪਣ ਦੀ ਗੱਲ ਕਹੀ ਸੀ, ਤੇਰੇ ਸਿੱਖ ਬਹਿ ਕੇ ਜਪਦੇ ਪਏ। ਜਦੋਂ ਨੀਲਾ ਬਾਣਾ ਪਾ ਕੇ ਨਿਹੰਗ ਸਿੰਘ ਨਿਕਲਦਾ, ਤੇ ਉਦੋਂ ਇੱਕ ਗੱਲ ਚੇਤੇ ਰੱਖੀ, ਮੇਰੇ ਦਾਤਾ ਆਹ ਦੇਖ, ਜਿਨ੍ਹਾਂ ਨੂੰ ਕਿਹਾ ਸੀ ਮੈਂ ਬਾਣੇ ਵੇਖ ਕੇ ਪ੍ਰਸੰਨ ਹੁੰਦਾ, ਇੱਕ ਤੇਰੇ ਬਾਣੇ ਨੂੰ ਸਾਂਭੀ ਬੈਠਾ ਹੈ, ਸਿਮਰਨ ਨੂੰ ਸਾਂਭੀ ਬੈਠਾ ਹੈ, ਕੋਈ ਤੇਰੇ ਗਿਆਨ ਨੂੰ ਸਾਂਭੀ ਬੈਠਾ ਹੈ, ਤੇ ਜਿਹੜੀਆਂ ਟੋਕਰੀਆਂ ਚੁੱਕ ਕੇ ਤੂੰ ਰਹਿਮਤਾਂ ਕੀਤੀਆਂ, ਤੇਰੀਆਂ ਟੋਕਰੀਆਂ ਦੇ ਵਿਰਸੇ ਨੂੰ ਵੀ ਸਾਂਭੀ ਬੈਠੇ। ਹਰ ਸਿੱਖ ਨੇ ਕੋਈ ਨਾ ਕੋਈ ਵਿਰਸਾ ਸਾਂਭ ਕੇ ਰੱਖਿਆ। ਉੱਥੇ ਦੇਖੋ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਉਸ ਤੋਂ ਬਾਅਦ ਫਿਰ ਅਸੀਂ ਆਏ ਪੰਜਾਂ ਤਖਤਾਂ ਤੇ, ਕਿਉਂਕਿ ਤਖਤ ਸਾਡੀ ਜਿੰਦ ਜਾਨ ਨੇ। ਸਭ ਤੋਂ ਪਹਿਲੀ ਸੇਵਾ ਸੰਭਾਲ, ਜਦੋਂ ਮੈਂ ਤੱਕਣਾ ਨਾ, ਦੇਖੀ ਅਸੀਂ ਕਹਾਂਗੇ ਵੀ ਗੁਰਦੁਆਰਿਆਂ ਦੀ ਸੇਵਾ ਕੀ ਏ? ਜਿੱਥੇ ਬਾਬਾ ਨਾਨਕ ਜੀ ਨਾਨਕ ਮਤੇ ਬੈਠੇ ਸਨ, ਤੇ ਜੋਗੀਆਂ ਨੇ ਪਿੱਪਲ ਸਾੜਿਆ, ਭਾਈ ਅਲਮਸਤ ਨੇ ਅਰਦਾਸਾਂ ਕੀਤੀਆਂ, ਤੇ ਗੁਰੂ ਹਰਗੋਬਿੰਦ ਸਾਹਿਬ ਖੁਦ ਗਏ, ਕਿਉਂਕਿ ਜਿੱਥੇ ਬਾਬਾ ਬਹਿ ਜਾਏ ਉਸ ਥਾਂ ਦੀ ਸੇਵਾ, ਉਸ ਥਾਂ ਦੀ ਮਰਿਆਦਾ ਕਾਇਮ ਰਹਿਣੀ ਚਾਹੀਦੀ ਹੈ। ਸਾਹਿਬ ਕਿਰਪਾਲੂ ਜੀ ਨੇ ਅੱਗੇ ਕਿਹਾ, ਅਰਦਾਸ ਵਿੱਚ ਕਿਹਾ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਫਿਰ ਅਸੀਂ ਸ਼ੁਰੂ ਹੋਏ ਅਰਦਾਸ ਵਿੱਚ ਮੰਗਣਾ, ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਦਾਤਾ ਮੇਰੇ ਇਕੱਲੇ ਦੀ ਅਰਦਾਸ ਨਹੀਂ, ਭਾਵੇਂ ਕਿਤੇ ਵੀ ਖਾਲਸਾ ਬੈਠਾ, ਮੈਂ ਉਹਦੇ ਨਾਲ ਬੋਲਣਾ ਨਹੀਂ ਬੋਲਦਾ, ਮੈਂ ਉਹਨੂੰ ਅੱਖਾਂ ਨਾਲ ਦੇਖਿਆ ਨਹੀਂ ਦੇਖਿਆ, ਮੈਂ ਕੰਨਾਂ ਨਾਲ ਸੁਣਿਆ ਕਿ ਨਹੀਂ ਸੁਣਿਆ, ਜਿੱਥੇ ਵੀ ਖਾਲਸਾ ਬੈਠਾ ਮੈਂ ਉਹਨਾਂ ਦਾ ਨੁਮਾਇੰਦਾ ਬਣ ਕੇ ਆਇਆ ਵਾਂ। ਸਾਰੇ ਖਾਲਸਿਆਂ ਨੂੰ ਨਾਮ ਤੋਂ ਖਾਲੀ ਨਾ ਰਹਿਣ ਦੇ, ਇਹ ਸਾਡਾ ਅਮੀਰ ਵਿਰਸਾ ਹੈ। प्रथमे सरबत खालसा जी की अरदास है जी, सरबत खालसा जी को वाहिगुरु 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 चित आवे, चित आवन का सदका सर्ब सुख होवे, ते कला सुख नहीं दाता, जिथे तेरा खालसा उदी रखिया करी, जहां जहां खालसा जी साहब ता ता रचिया रैत, देग तेग फते बिरद की पैज, पंत की जीत, श्री साहब जी साए, एक मेर करी कूड़िया दे बोले ना रहन, तू खालसे जी के बोल बाले बोलो जी वाहिगुरु। फिर असी मंगिया अगे के दाता सिखा नू सिखी दान, केश दान, रैत दान, बवेक दान, विशाह दान, भरोसा दान, दाना सिर दान, नाम दान, श्री अमृतसर जी दे इशनान। मैं शब्दावली ओ वरत रहा जिहड़ी अरदास दे विच व्याख्या कीती, श्री अमृतसर जी दे इशनान। मेर करी साडियां चौंकियां कायम रहन, साडे झंडे चलदे रहन, साडे बुंगियां विच कमाई वाले जीवन वाले विद्यार्थी पढ़न ते उत्थों कमाई कर करके प्रचार कर ली आउण। चौंकियां झंडे बुंगे जुगो जुग अटल, ते अखीर ते असी चाहने आ धर्म का जयकार होवे, ते जेड़े जकारे ते असी समाप्ति करनी। कहन लगे धर्म का जयकार बोलो जी वाहिगुरु। फिर असी कहा सी सिखां दा मन नीवा ते मत उची, शब्द वरते सिखां दा मन नीवा मत उची, मत दा राखा आप वाहिगुरु। ते अर्ज कीती सी जे कोई पत कह देंदा है तेनू बखेड़े वाल ना ले जाइए, देखो पत दा राखा भी वाहिगुरु है, सिख पंथ एदे ते विचार कर सकदा है। कहन लगे आप वाहिगुरु। फिर असी एक दात मांगने आ सतगुरु, असी सब कुछ भुल गए आ। मैं उदन अरदास कीती सी बेनती कीती सी, असी कट वड भुल गए आ, जमीना खुशियां भुल गए आ, पर ननकाणा नहीं भुलना, पंजा साहब नहीं भुलना, ननकाणा साहब जी नहीं भुलने, पंजा साहब नहीं भुलना, करतारपुर साडे अंदरों नहीं निकलना। तू मेर करी इन्हां दे खुले दर्शन दीदार ते सेवा दी संभाल ए अपने खालसा पंथ नूं दई। फिर असी पढ़ने आ के हे अकाल पुरख अपने पंथ दे सदा सहाई दातार जियो, श्री ननकाणा साहब ते होर गुरुद्वारे गुरु धामां दे जिन्हां तो पंथ नूं विछोड़िया गया है, खुले दर्शन दीदार सेवा संभाल दा दान खालसा जी नूं बख्शो। फिर असी उस तो अगे अरदास करने आ, तीन शब्द फिर साडे आउंदे ने, खे निमाणिया दे मान, खे निताणिया दे तान, निमाणिया दे मान निताणिया दे तान, न्योटियां दी ओड़ सच्चे पिता वाहिगुरु जी आप जी दे हजूर। फिर जेड़ी असी अरदास करनी हुंदी है ओ शब्द वरतने आ, भावे कोई दयानयावी होवे परमार्थक होवे, भावे कथा कीर्तन दी होवे, आप जी दे हजूर। फिर उते शब्द भर देने आ सोदर दी, कीर्तन दी, कीर्तन सोहले दी, बिलावल की चौंकी दी, कल्याण की चौंकी दी, आप जी दे हजूर ए अरदास है। अखर वादा घाटा पुल चुक माफ करना, मेर करी सरबत दे कारज राश करने। ते उस दिन अर्ज कीती सी कारज हर एक दा नहीं, अरदास सारिया दी एक हो सकदी, कारज वखरे ने, संगत नहीं आउंदी है, कोई सारे नाम मंगण वाले थोड़ा ने। कोई इस करके पहले दिन हुंदा दाता मेनू जॉब छुट गई मेनू जॉब दई, इहनू इह ना समझो वी कटाक्ष ने कित्थों मंगना है। जे गुरु कोल झोली नहीं उडनी, जे एक बच्चे ने बाप दी लत पकड़ के बापू दे पैर पकड़ के नहीं मंगना, ते बाप नूं छड़ के किसे होर दे दर ते मंगन जाए, इहदे विच बाप दी वी खेती हुंदी है। सिखा तू मंग, तेनू मंगन दी जाच आ जाए, तेरे कारज गुरु राश करनगे। पर अरदास करदियां एक शब्द कदी ना भुल्यो, भावे किसे दी वी अरदास करो, एक जरूर कह दियो दाता गुरमत अनुसार मनोकामनावां नूं भाग लाने। ए ना होवे किसे दा बुरा मंगण दी कोई अरदास करदे, नहीं गुरमत अनुसार तेरी मत अनुसार कीती हुई अरदास प्रवान होवे। उत्थे असीं मंगने आ कि सरबत दे कारज राश करने, सारिया दे कारज राश करी। फिर अगे पढ़ने आ कि मेर कर अज चलन लगे आ सवेरे घरों, सही प्यारे मेल जिन्ना मिलिया तेरा नाम चेता वे। तू चेते आ जा ओ प्यारे मिलाई, अरदास दा एक एक शब्द जेड़ा है इन्ना भावपुर ते गुरमुख मिलाई, जिन्ना नू मिल के तेरी याद आ जाए। मेरे साहब ने कहा है कहिंदे ने जदों गुरबाणी विच रत्तियां सिख मिल जाए, ਬਾਣੀ ਬਾਣੀ ਦਾ ਪਰਪੱਕ ਮਿਲ ਜਾਏ। ਕਹਿੰਦੇ ਉਹਨੂੰ ਦੇਖ ਕੇ ਕਦੀ ਸੰਸਾ ਨਾ ਕਾਈ, ਬਸ ਇਉਂ ਜਾਣੀ ਤੈਨੂੰ ਗੁਰੂ ਆਜਾ ਕੇ ਮਿਲ ਗਿਆ ਹੈ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ, ਫਿਰ ਅਸੀਂ ਕਹਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ। ਫਿਰ ਮੱਥਾ ਟੇਕਿਆ ਜਾਂਦਾ, ਮੱਥਾ ਟੇਕ ਕੇ ਅਰਦਾਸੀਆ ਫਿਰ ਕਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਪੂਰਨਤਾ ਵੱਲ ਆ ਰਿਹਾ ਮੈਂ, ਫਿਰ ਅਸੀਂ ਦੋਹਰਾ ਸ਼ੁਰੂ ਕਰਨੇ ਆ। ਦੇਖੋ ਬੋਲੋ ਜੀ ਵਾਹਿਗੁਰੂ ਜਿੱਥੇ ਕਹਿਣ ਉੱਥੇ ਬੋਲੀਏ। ਇਕਲੀ ਬੇਨਤੀ ਮੈਂ ਜ਼ਰੂਰ ਕਰਨੀ ਚਾਹੁੰਦਾ, ਜਦੋਂ ਤਿੰਨ ਵਾਰੀ ਆਇਆ ਨਾ ਕਿ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਵੇ, ਗੁਰਮੁਖੋ ਉੱਥੇ ਬੋਲਣ ਲਈ ਸਾਨੂੰ ਕਿਹਾ ਨਹੀਂ, ਉੱਥੇ ਸੁਣੀਏ, ਕਿਉਂਕਿ ਉਹ ਅਰਦਾਸ ਕੀਤੀ ਜਾ ਰਹੀ ਏ, ਉਹਦੇ ਵਿੱਚ ਬੋਲਣਾ ਨਹੀਂ। ਉਸ ਤੋਂ ਅੱਗੇ ਫਿਰ ਅਸੀਂ ਦੋਹਰਾ ਪੜ੍ਹਨੇ ਆ ਕਿ ਆਗਿਆ ਭਈ ਅਕਾਲ ਕੀ, ਗਿਆਨੀ ਗਿਆਨ ਸਿੰਘ ਉਹਨਾਂ ਦੀ ਲਿਖਤ, ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਉੱਥੇ ਪਾਠ ਮਾਨਿਓ ਹੈ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇ। ਸਿੱਖਾ ਤੇਰਾ ਆਪਣਾ ਘਰ ਹੋਣਾ ਚਾਹੀਦਾ ਹੈ, ਜਿੱਥੇ ਤੂੰ ਸੁੱਖ ਦੀ ਜ਼ਿੰਦਗੀ ਬਤੀਤ ਕਰ ਸਕੇ। ਤੇ ਸੱਚ ਜਾਣਿਓ ਜਿਨ੍ਹਾਂ ਦੇ ਘਰ ਹੁੰਦੇ ਨੇ ਉਹਨਾਂ ਦੇ ਪਿੱਛੇ ਵੀ ਲੋਕ ਖਲੋਂਦੇ ਨੇ, ਜਿਹਦਾ ਘਰ ਘਾਟ ਨਾ ਹੋਵੇ ਉਹਦੇ ਪਿੱਛੇ ਵੀ ਕੋਈ ਨਹੀਂ ਜੇ ਖਲੋਂਦਾ। ਦਾਤਾ ਤੂੰ ਮਿਹਰ ਕਰੀ ਸਾਨੂੰ ਘਰ ਦਈ, ਤੇ ਘਰ ਦਾ ਸੁਪਨਾ ਹੈ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਜਿੰਨਾ ਮਰਜ਼ੀ ਅਸੀਂ ਲੜੀਏ ਪਰ ਰਾਜ ਮਿਲੇਗਾ ਜਿੱਦਣ ਖੁਆਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ। ਇਸ ਤੋਂ ਬਾਅਦ ਫਿਰ ਗੁਰੂ ਕਾ ਸਿੱਖ ਬੁਲਾਉਂਦਾ ਜੈਕਾਰਾ। ਮੈਂ ਅਰਜ਼ ਕਰਾਂ ਜੈਕਾਰਾ ਗਜਾਇਆ ਜਾਂਦਾ ਤੇ ਫਤਿਹ ਬੁਲਾਈ ਜਾਂਦੀ। ਸਭ ਤੋਂ ਪਹਿਲਾਂ ਫਤਿਹ ਦੇ ਸੰਬੰਧੀ ਗੁਰੂ ਕਲਗੀਧਰ ਜੀ ਨੇ ਕਿੰਨੀ ਮਿਹਰ ਕੀਤੀ ਏ। ਫਤਿਹ ਅਸੀਂ ਬੁਲਾਉਂਦੇ ਹਾਂ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਈ ਸੱਜਣ ਸ਼ਬਦ ਵਰਤਦੇ ਨੇ ਕਿ ਵਾਹਿਗੁਰੂ ਜੀ ਕਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਬਿਲਕੁਲ ਨਹੀਂ। ਸ਼ਬਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਹਰ ਇੱਕ ਕੌਮ ਦੀ ਹਰ ਮਜ਼ਹਬ ਦੀ ਆਪਣੇ ਮਿਲਣ ਵਿੱਚ ਕੋਈ ਨਾ ਕੋਈ ਸ਼ਬਦਾਵਲੀ ਸਾਂਝੀ ਹੈ। ਜਦੋਂ ਹਿੰਦੂ ਕਿਸੇ ਨੂੰ ਵੀਰ ਮਿਲਦਾ ਕਈ ਸ਼ਬਦ ਵਰਤਦੇ ਨੇ ਜੈ ਰਾਮ ਕੀ, ਮੇਰੀ ਬੇਨਤੀ ਸੁਣਿਓ, ਜੇ ਜੈ ਰਾਧੇ ਸ਼ਾਮ ਜੈ ਜਗਦੰਬੇ। ਮੁਸਲਮਾਨ ਮਿਲਦੇ ਨੇ ਉਹਨਾਂ ਦੇ ਆਪਣੇ ਸਲਾਮ ਕਰਨ ਦੇ ਚੱਜ ਤਰੀਕੇ ਨੇ। ਜਦੋਂ ਅਸੀਂ ਇੱਥੇ ਤੱਕਨੇ ਆ ਉਹ ਆਪਸ ਚ ਮਿਲਦੇ ਨੇ ਤੇ ਅਸੀਂ ਸ਼ਬਦ ਵਰਤਨੇ ਆ ਗੁੱਡ ਮਾਰਨਿੰਗ ਵਰਤਨੇ ਆ ਨਾ ਤੇ ਗੁੱਡ ਨਾਈਟ। ਮੈਂ ਕਹਿੰਦਾ ਦੇਖੋ ਮੇਰੇ ਦਾਤੇ ਨੇ ਜਿਹੜੇ ਸ਼ਬਦਾਵਲੀ ਸਾਨੂੰ ਦਿੱਤੀ ਹੈ ਕਦੀ ਵੀ ਸਾਨੂੰ ਨੀਵਿਆਂ ਨਹੀਂ ਪਵਾਏਗੀ। ਹੁਣ ਇੱਕ ਬੰਦੇ ਦੀ ਮੌਤ ਹੋ ਗਈ, ਜਵਾਨ ਪੁੱਤਰ ਉਹਦਾ ਮਰ ਗਿਆ, ਉਹਨੂੰ ਜਾਂਦਿਆਂ ਤੁਸੀਂ ਮਿਲਣਾ ਸਵੇਰੇ, ਉਹਨੂੰ ਜਾਂਦਿਆਂ ਸਾਰ ਹੱਥ ਮਿਲਾ ਕੇ ਕਹੋ ਗੁੱਡ ਮਾਰਨਿੰਗ, ਉਹਦੇ ਵਿਚਾਰੇ ਤੇ ਕੀ ਬੀਤੇਗੀ। ਦੇਖੋ ਮੈਂ ਕਹਿੰਦਾ ਭਾਵੇਂ ਖੁਸ਼ੀ ਹੋਵੇ ਗਮੀ ਹੋਵੇ, ਪੁੱਤਰ ਜੰਮਿਆ ਹੋਵੇ ਪੁੱਤਰ ਮਰਿਆ ਹੋਵੇ, ਜਦੋਂ ਤੂੰ ਹੱਥ ਜੋੜ ਕੇ ਕਹੇਗਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸੱਚ ਜਾਣੀ ਉਹਨੂੰ ਭਾਣਾ ਮੰਨਣ ਦੀ ਜਾਂਚ ਵੀ ਆਵੇਗੀ ਤੇ ਵਾਹਿਗੁਰੂ ਵੀ ਚੇਤੇ ਆਵੇਗਾ। ਮੇਰੇ ਗੁਰੂ ਨੇ ਸ਼ਬਦਾਵਲੀ ਵਿੱਚੋਂ ਵੀ ਵਾਹਿਗੁਰੂ ਚੇਤੇ ਕਰਾਇਆ। ਸਾਰੀ ਅਰਦਾਸ ਦਾ ਮਕਸਦ ਇਹ ਵੇ ਕਿ ਜਿਹੜੀ ਲਿਵ ਜਨਮ ਤੋਂ ਪਹਿਲਾਂ ਲੱਗੀ ਸੀ ਉਹ ਟੁੱਟੀ ਹੋਈ ਲਿਵ ਫਿਰ ਕਿਤੇ ਜੁੜ ਜਾਏ। ਤਾਂ ਹੀ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਾਂ ਫਿਰ ਦਾਸੀਆਂ ਕਹਿੰਦਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ। ਹਜ਼ੂਰ ਦੇ ਬਚਨ ਨੇ ਕਹਿਣ ਲੱਗੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਮੇਰੀ ਅਰਦਾਸ ਏ ਜੇ ਉਸ ਅੱਗ ਵਿੱਚੋਂ ਲਿਵ ਨਾਲ ਬਚਾਈ ਤੇ ਇਸ ਅੱਗ ਚੋਂ ਨਹੀਂ ਬਚਾਏਗਾ। ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਦੇ ਵੇਲੇ ਇਹ ਸ਼ਬਦ ਅਸੀਂ ਪੜ੍ਹਨੇ ਆ ਕਿ ਜਦੋਂ ਸਿੱਖ ਮਿਲਦੇ ਸਨ ਜਾਂ ਤੇ ਉਹ ਪੈਂਦੇ ਸਨ ਪੈਰੀ, ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਜੋ ਤੀਸਾ ਗੁਰ ਸਿੱਖਣਾ ਤਿਸ ਨਿਵ ਨਿਵ ਲਾਗੋ ਪਾਈ ਜੀਓ। ਇੱਕ ਮੈਂ ਬੇਨਤੀ ਆਪ ਜੀ ਦੇ ਚਰਨਾਂ ਚ ਕਰਨੀ ਅੱਗੇ ਚੱਲ ਕੇ। ਫਿਰ ਇਹ ਸ਼ਬਦ ਬਣੇ ਸਿੱਖ ਮਿਲਣਾ ਪੈਰੀ ਪਵਣਾ ਸੀ। ਫਿਰ ਜਨਮ ਸਾਖੀਆਂ ਕਹਿੰਦੀਆਂ ਨੇ ਬੋਲੋ ਜੀ ਸਤ ਕਰਤਾਰ, ਇਹ ਸ਼ਬਦ ਆਏ ਸਿੱਖ ਨੇ ਮਿਲਣਾ ਇੱਕ ਦੂਜੇ ਨੂੰ ਬੋਲ ਕੇ ਕਹਿਣਾ ਸਤ ਕਰਤਾਰ। ਸਾਖੀਆਂ ਵਿੱਚ ਹੀ ਸਮੇਂ ਦੇ ਨਾਲ ਜਦੋਂ ਅਗਾਂਹ ਸਾਖੀਆਂ ਲਿਖੀਆਂ ਤੇ ਸਾਖੀ ਮਕਾਨ ਲੱਗਿਆ ਉਹਨੇ ਕਹਿਣਾ ਬੋਲੋ ਜੀ ਵਾਹਿਗੁਰੂ, ਉਹਨਾਂ ਸ਼ਬਦੇ ਵਰਤਨੇ। ਹਜ਼ੂਰ ਕਲਗੀਧਰ ਜੀ ਦਾ ਸਮਾਂ ਆਇਆ, ਉਹਨਾਂ ਨੇ ਸਿੱਖ ਦਾ ਪੂਰਾ ਖਾਲਸਾ ਜਦੋਂ ਅਕਾਲ ਪੁਰਖ ਦੀ ਮੌਜ ਸਿਰਜਿਆ ਉਹਨਾਂ ਕਿਤੇ ਨਹੀਂ ਕਿਹਾ ਕਿ ਖਾਲਸਾ ਮੇਰਾ, ਧਿਆਨ ਦਿਓ ਮੇਰਾ ਰੂਪ ਕਿਹ ਕਹਿਣ ਲੱਗੇ ਖਾਲਸਾ ਹੈ ਅਸਲ ਵਿੱਚ ਵਾਹਿਗੁਰੂ ਦਾ ਤੇ ਇਹ ਕਦੀ ਵੀ ਖਾਲਸਾ ਤੂੰ ਭੁੱਲੀ ਨਾ ਤੇਰੀ ਇਕੱਲੇ ਦੀ ਜਿੱਤ ਖੌਮੇ ਦੀ ਜਿੱਤ ਹੋਵੇਗੀ ਤੂੰ ਇਕੱਲਾ ਵੀ ਜਿੱਤ ਕੇ ਆਵੇ ਤੇ ਕਈ ਅੱਜ ਖਾਲਸਾ ਜਿੱਤੇ ਜਿੱਦਣ ਖਾਲਸਾ ਜਿੱਤੇਗਾ ਉਦਣ ਰੱਬ ਦੀ ਫਤਿਹ ਹੋਵੇਗੀ ਬਸ ਵਾਹਿਗੁਰੂ ਜੀ ਕਾ ਖਾਲਸਾ ਉੱਥੇ ਫਿਰ ਇੱਕ ਬਚਨ ਕਿਹਾ ਹੁਣ ਆਪਾਂ ਤਾਂ ਕੰਨੀ ਕਤਰਾਂ ਨੇ ਫਤਿਹ ਨੀ ਬੁਲਾਉਂਦੇ ਇੱਕ ਦੂਜੇ ਨੂੰ ਉਦਣ ਅਰਜ਼ ਕੀਤੀ ਸੀ ਭਾਈ ਚੋਪਾ ਸਿੰਘ ਕਹਿੰਦੇ ਨੇ ਸਿੱਖ ਅੱਥਾਂ ਪੈਰਾਂ ਚ ਜਿਹੜਾ ਰੁੱਸਿਆ ਪਰਤ ਕੇ ਨਾ ਮਿਲੇ ਉਹਦੀ ਅਰਦਾਸ ਨਹੀਂ ਹੋ ਸਕਦੀ ਅਸੀਂ ਤਾਂ ਕਈ ਕਈ ਸਾਲ ਲੰਘ ਜਾਂਦੇ ਨੇ ਫਤਿਹ ਕਿੱਥੇ ਬੁਲਾਣੀ ਹੈ ਗੁਰੂ ਸਾਹਿਬ ਨੇ ਕਿਹਾ ਆਗੈ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਉੱਥੇ ਫਿਰ ਸਾਨੂੰ ਦਿੱਤਾ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਾਹਿਗੁਰੂ ਜੀ ਦਾ ਵੀ ਨਹੀਂ ਇਕੱਲੇ ਅਸੀਂ ਅੱਧੇ ਹੁਣ ਕਈ ਸੱਜਣ ਸਾਡੇ ਕਹਿੰਦੇ ਨੇ ਚੰਗਾ ਗੁਰੂ ਫਤਿਹ ਖਾਲਸਾ ਫਤਿਹ ਮੈਂ ਕਹਿੰਦਾ ਵੀ ਪਤਾ ਨੀ ਪੈਟਰੋਲ ਚੋਖਾ ਲੱਗਦਾ ਜੇ ਦੋ ਸ਼ਬਦ ਹੋਰ ਕਹਿ ਦਈਏ ਤੇ ਉਹ ਜੇ ਕੱਲੀ ਫਤਿਹ ਖਾਲਸਾ ਵਾਹਿਗੁਰੂ ਤੋਂ ਬਿਨਾਂ ਕੋਈ ਨੀ ਜੇ ਖਾਲਸਾ ਦੁਆਈ ਰੱਬ ਦੀ ਵਾਹਿਗੁਰੂ ਵਿੱਚੋਂ ਕੱਢ ਦਿਓ ਖਾਲਸਾ ਖੁਲਸਾ ਕੋਈ ਨੀ ਜੇ ਤੇ ਵਾਹਿਗੁਰੂ ਵਿੱਚੋਂ ਕੱਢ ਦਿਓ ਤੇ ਫਤਿਹ ਵੀ ਕੋਈ ਨੀ ਜੇ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਨੇ ਇੱਕ ਦਿਨ ਅਰਜ਼ ਕੀਤੀ ਸੀ ਕੁਛ ਸਿੰਘ ਗਿਆ ਕਹਿੰਦਾ ਬਾਬਾ ਜੀ ਮੈਂ ਗਿਆ ਸਾਂ ਫਲਾਣੇ ਮਹਾਂਪੁਰਸ਼ਾਂ ਤੁਹਾਨੂੰ ਫਤਿਹ ਬੁਲਾਈ ਸੀ ਜੀ ਉਹ ਕਹਿੰਦੇ ਨੇ ਅੱਛਾ ਕੀ ਬੁਲਾਈ ਸੀ ਕਹਿੰਦਾ ਫਤਿਹ ਬੁਲਾਈ ਸੀ ਹੱਸ ਕੇ ਕਹਿੰਦੇ ਨੇ ਗਿਰੀ ਆਪ ਖਾਣਾ ਤੇ ਛਿਲਕੇ ਮੈਨੂੰ ਦੇਣਾ ਬਾਬਾ ਸ਼ਾਮ ਸਿੰਘ ਜੀ ਜਦੋਂ ਸ਼ਬਦ ਕਹੇ ਉਹ ਕਹਿੰਦਾ ਇਹਦਾ ਅਰਥ ਕੀ ਏ ਮੈਂ ਤੇ ਕਹਿੰਦਾ ਪਿਆ ਤੁਹਾਨੂੰ ਫਤਿਹ ਬੁਲਾਈ ਸੀ ਤੇ ਹੁਣ ਰੱਬ ਮਿਹਰ ਕਰੇ ਫਤਿਹ ਵਾਲੀ ਕਹਾਣੀ ਤਾਂ ਇੰਡੀਆ ਚ ਗਈ ਅਸੀਂ ਜਦੋਂ ਜਾਂਦੇ ਹਾਂ ਨਾ ਕਿਸੇ ਦੇ ਘਰ ਇੱਥੇ ਵੀ ਕਈ ਮੈਂ ਤੇ ਵੈਸੇ ਤੇ ਮਹਾਰਾਜ ਮੇਰੇ ਕੇ ਦੇ ਘਰ ਜੋ ਕਹਿਣਗੇ ਬਾਬਾ ਜੀ ਆਏ ਬੇਟਾ ਬਾਬਾ ਜੀ ਕੋ ਜੈ ਬੋਲੋ ਮੈਂ ਤਾਂ ਕਹਿੰਦਾ ਬਾਬਾ ਹਨੂੰਮਾਨ ਬਣਾ ਤਾ ਵੀ ਇਹਦੀ ਜੈ ਬੋਲੋ ਨਹੀਂ ਆਪਣੇ ਅਸਲੇ ਨੂੰ ਭੁੱਲੋ ਨਾ ਮੇਰੀ ਬੇਨਤੀ ਵੱਲ ਧਿਆਨ ਦਿਆ ਜੇ ਇਹਨੂੰ ਸ਼ੁਗਲ ਨਾ ਸਮਝਿਓ ਇਹ ਸਾਡੀ ਕੌਮ ਦੇ ਜਿਹੜੇ ਸ਼ਬਦਾਵਲੀ ਹੈ ਵਿਰਸੇ ਵਾਲੀ ਉਹ ਬਾਬੇ ਕੀ ਜੈ ਨਹੀਂ ਵਾਹਿਗੁਰੂ ਜੀ ਕੀ ਫਤਿਹ ਹੋਵੇ ਵਾਹਿਗੁਰੂ ਜੀ ਕੀ ਜੈ ਹੋਵੇਗੀ ਮੇਰੀ ਬੇਨਤੀ ਨੂੰ ਸੁਣਿਓ ਉਹਨੂੰ ਸ਼ੁਗਲ ਵੱਲ ਨਾ ਲਿਜਾਇਓ ਉੱਥੇ ਬਾਬਾ ਸ਼ਾਮ ਸਿੰਘ ਜੀ ਨੇ ਇੱਕ ਸ਼ਬਦ ਕਹਿ ਅਮੀਰ ਲੋਕ ਤਾਂ ਉਂਝ ਝੱਕਦੇ ਨੇ ਕਿਉਂਕਿ ਉਹਨਾਂ ਦੀ ਸ਼ਬਦਾਵਲੀ ਚੇਂਜ ਹੋ ਜਾਂਦੀ ਹੈ ਨਾ ਉਹਨਾਂ ਦੇ ਬੋਲਣ ਦੇ ਢੰਗ ਉਹਨਾਂ ਦੇ ਗੱਲ ਕਰਨ ਦੇ ਢੰਗ ਤੇ ਰੱਬ ਮਿਹਰ ਕਰੇ ਸਾਡੀ ਅਰਦਾਸ ਵੀ ਅਮੀਰਾਂ ਦੀ ਵੱਖਰੀ ਹੈ ਨਾ ਜੇ ਤਾਂ ਪੈਸੇ ਇਸ ਤਰ੍ਹਾਂ ਹੀ ਪਹਿਲਾਂ ਬਣਾਉਣਾ ਆਸ ਵੀ ਬੁੱਕ ਬਣੀ ਹੈ ਜ਼ਰੂਰ ਆਉਣਗੇ ਮੈਨੂੰ ਖਿਮਾ ਕਰਿਓ ਪਹਿਲਾਂ ਚੱਕਰ ਹੀ ਲਾਉਂਦੇ ਰਹਿਣਾ ਕੋਈ ਚੱਕਰੇ ਸਹੀ ਅਰਦਾਸ ਕਰਾਉਣ ਵਾਲਾ ਅਸਲੀਅਤ ਇਹ ਝੂਠ ਨਾ ਸਮਝਿਓ ਫਿਰ ਪਹਿਲਾਂ ਅਰਦਾਸ ਦੇ ਨਾਲ ਅੱਖਾਂ ਕਰਨੀਆਂ ਵੀ ਪਤਾ ਕਿੰਨੇ ਕੁ ਰੱਖਦਾ ਵਿੱਚੋਂ ਵੇਖ ਕੇ ਜੇ ਤਾਂ ਹੋਇਆ 500 ਦਾ ਨੋਟ ਤੇ ਨਾਲ ਹੀ ਗੁਰਮੁਖ ਪਿਆਰਾ ਬ੍ਰਹਮ ਗਿਆਨੀ ਕਈ ਪੁਸ਼ਤਾਂ ਗਿਣ ਦੇਣੀਆਂ ਨੇ ਕਲਾਣ ਕਰ ਕਰਕੇ ਨਹੀਂ ਗੁਰੂ ਕੇ ਸਿੱਖਾਂ ਹਰਿਮੰਦਰ ਸਾਹਿਬ ਪਹਿਲਾਂ ਅਰਦਾਸ ਹੁੰਦੀ ਸੀ ਪਰ ਬੜਾ ਚੰਗਾ ਇੱਕ ਫੈਸਲਾ ਕੀਤਾ ਅੱਜ ਕੇਵਲ ਸਰਬੱਤ ਸੰਗਤ ਦੀ ਅਰਦਾਸ ਹੁੰਦੀ ਹੈ ਅਰਦਾਸ ਕਰ ਪਰ ਰੁਪਈਏ ਵੇਖ ਕੇ ਅਰਦਾਸ ਦੀ ਸ਼ਬਦਾਵਲੀ ਨਾ ਚੇਂਜ ਕਰ ਜਿਹੜੀ ਬੇਨਤੀ ਕਰ ਰਹੇ ਉਹਨਾਂ ਮਹਾਂਪੁਰਸ਼ਾਂ ਨੇ ਕਿਹਾ ਕਹਿਣ ਲੱਗੇ ਗਿਰੀ ਆਪ ਖਾਣਾ ਤੇ ਛਿਲਕਾ ਮੈਨੂੰ ਦੇਣਾ ਕਹਿਣ ਲੱਗਾ ਮਹਾਰਾਜ ਉਹਨਾਂ ਫਤਿਹ ਬੁਲਾਈ ਸੀ ਕਹਿਣ ਲੱਗੇ ਜਦੋਂ ਵਾਹਿਗੁਰੂ ਸ਼ਬਦ ਵਿੱਚੋਂ ਨਿਕਲ ਜਾਏ ਤੇ ਕੱਲੀ ਛਿੱਲੜ ਰਹਿ ਜਾਂਦੀ ਏ ਅਸਲੀ ਤਾਂ ਗਿਰੀ ਵਾਹਿਗੁਰੂ ਏ ਜਦੋਂ ਦੋ ਚਾਰ ਵਾਰੀ ਵਾਹਿਗੁਰੂ ਚੇਤੇ ਆਵੇ ਅਸੀਂ ਜਦੋਂ ਬੁਲਾਉਂਦੇ ਹਾਂ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਖਾਲਸਾ ਵਾਹਿਗੁਰੂ ਜੀ ਦਾ ਕਿਵੇਂ ਵੇ ਪ੍ਰੋਫੈਸਰ ਪੂਰਨ ਸਿੰਘ ਗੁਣਾ ਨੇ ਮੈਂ ਅਰਥ ਫਿਰ ਅੱਜ ਦੁਹਰਾਉਣੇ ਚਾਹੁੰਦਾ ਵਾਂ ਕਿ ਖਾਲਸਾ ਤੂੰ ਗੁਰੂ ਤੇ ਵਾਹਿਗੁਰੂ ਦਾ ਕਿਵੇਂ ਹੈ ਤੇ ਵੈਸੇ ਗੁਰੂ ਤੇ ਵਾਹਿਗੁਰੂ ਵਿੱਚ ਅੰਤਰ ਕੋਈ ਨਹੀਂ ਪ੍ਰੋਫੈਸਰ ਪੂਰਨ ਸਿੰਘ ਨੇ ਬੜੇ ਸੋਹਣੇ ਸ਼ਬਦ ਵਰਤੇ ਸਨ ਹਰ ਖਾਲਸੇ ਵਿੱਚ ਮੇਰੇ ਗੁਰੂ ਦੀ ਫੋਟੋ ਪਈ ਹੈ ਹਰ ਖਾਲਸੇ ਵਿੱਚ ਮੇਰਾ ਗੁਰੂ ਗੋਬਿੰਦ ਸਿੰਘ ਆਪ ਨਿਵਾਸ ਕਰਦਾ ਹੈ ਹਰ ਖਾਲਸੇ ਵਿੱਚ ਮੇਰੇ ਕਲਗੀਧਰ ਜੀ ਦੀ ਅੰਮ੍ਰਿਤ ਸੰਚਾਰ ਦੀ ਲਹਿਰ ਚੱਲਦੀ ਏ ਤੇ ਇੱਕ ਵਾਰੀ ਅੰਮ੍ਰਿਤ ਨਹੀਂ ਛਕਿਆ ਖਾਲਸੇ ਨੇ ਖਾਲਸਾ ਰੋਜ਼ ਅੰਮ੍ਰਿਤ ਛਕਦਾ ਜਦੋਂ ਸਵੇਰੇ ਅੰਮ੍ਰਿਤ ਵੇਲੇ ਗੁਟਕਾ ਪਕੜ ਕੇ ਤੂੰ ਜਪ ਸ਼ੁਰੂ ਕਰਨਾ ਤੂੰ ਚੌਪਈ ਛਵਈਏ ਚੌਪਈ ਆਨੰਦ ਸਾਹਿਬ ਪੜ੍ਹਨਾ ਉਦੋਂ ਪੰਜ ਬਾਣੀਆਂ ਪੜ੍ਹਦਿਆਂ ਕਦੀ ਫੁਰਨਾ ਗਲਤ ਉੱਠੇ ਤੇ ਇੱਕ ਗੱਲ ਕਹੀ ਆ ਪੰਜ ਨੇ ਜਿਨ੍ਹਾਂ ਨੇ ਮੈਨੂੰ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਬਣਾਇਆ ਸੀ ਜਿਨ੍ਹਾਂ ਪੰਜਾਂ ਨੇ ਮੇਰੇ ਅੰਦਰ ਅੰਮ੍ਰਿਤ ਦਾ ਸੰਚਾਰ ਚਲਾਇਆ ਕਿਉਂਕਿ ਪੰਜ ਪੜ੍ਹ ਕੇ ਅੰਮ੍ਰਿਤ ਤਿਆਰ ਹੋਇਆ ਤੇ ਪੰਜੇ ਬਾਣੀਆਂ ਤੂੰ ਸਵੇਰੇ ਪੜ੍ਹੀ ਭਾਵਨਾ ਨਾਲ ਹੁਣ ਤੱਕ ਉਹ ਪ੍ਰੋਫੈਸਰ ਸਾਹਿਬ ਨੇ ਬੜੀ ਸੋਹਣੀ ਗੱਲ ਲਿਖੀ ਸੀ ਤੇ ਉਹ ਪ੍ਰੋਫੈਸਰ ਸ਼ਬਦ ਨੀ ਤੁਹਾਨੂੰ ਪਤਾ ਮੈਂ ਕਈ ਵਾਰੀ ਉਹਨਾਂ ਦੀਆਂ ਉਦਾਹਰਨਾਂ ਦੇਣਾ ਉਹ ਸੰਤ ਹੈ ਉਹ ਮਹਾਂਪੁਰਸ਼ ਸੀ ਉਹ ਕਹਿੰਦੇ ਨੇ ਡੱਲਾ ਕਹਿੰਦਾ ਸੀ ਕਿ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਹੋ ਇਹਦਾ ਭਾਵ ਕੀ ਏ ਕਹਿਣ ਲੱਗੇ ਖਾਲਸਾ ਵਾਹਿਗੁਰੂ ਜੀ ਕਾ ਹੈ ਕਿਵੇਂ ਵਾਹਿਗੁਰੂ ਜੀ ਕਾ ਹੈ ਤੇ ਹਜ਼ੂਰ ਕਹਿੰਦੇ ਨੇ ਡਲਿਆ ਤੈਨੂੰ ਪਤਾ ਕੋਈ ਨੀ, ਤੂੰ ਅੰਦਰ ਦੀ ਖੇਡ ਨਹੀਂ ਜਾਣਦਾ। ਕਹਿਣ ਲੱਗੇ ਖਾਲਸਾ ਇਸ ਤਰ੍ਹਾਂ ਜਿਵੇਂ ਮੇਰੀ ਜ਼ਮੀਨ ਹੈ, ਧਿਆਨ ਦਿਓ, ਖਾਲਸਾ ਇਸ ਤਰ੍ਹਾਂ ਵਾਹਿਗੁਰੂ ਦਾ ਜਿਵੇਂ ਸਾਡੇ ਕਿਲੇ ਨੇ, ਖਾਲਸਾ ਇਸ ਤਰ੍ਹਾਂ ਵਾਹਿਗੁਰੂ ਦਾ ਜਿਵੇਂ ਮੇਰੇ ਕੋਲ ਖਜ਼ਾਨਾ ਹੈ। ਹਜ਼ੂਰ ਹੱਸ ਕੇ ਕਹਿਣ ਲੱਗੇ ਨਹੀਂ, ਖਾਲਸਾ ਵਾਹਿਗੁਰੂ ਜੀ ਕਾ ਇਸ ਤਰ੍ਹਾਂ ਨੀ ਜਿਵੇਂ ਜ਼ਮੀਨ ਹੈ। ਕਹਿਣ ਲੱਗੇ ਤੂੰ ਮਰ ਜਾਣਾ ਤੇ ਜ਼ਮੀਨ ਫਿਰ ਵੀ ਰਹਿਣੀ ਹੈ, ਇਸ ਤਰ੍ਹਾਂ ਖਾਲਸਾ ਨਹੀਂ। ਖਾਲਸਾ ਇਸ ਤਰ੍ਹਾਂ ਨਹੀਂ ਕਿ ਜਿਵੇਂ ਸੱਜਣਾ ਤੇਰੇ ਕਿਲੇ ਨੇ। ਕਹਿੰਦੇ ਨੇ ਖਾਲਸਾ ਇਸ ਤਰ੍ਹਾਂ ਜਿਵੇਂ ਸੂਰਜ ਤੇ ਸੂਰਜ ਦੀ ਕਿਰਨ ਹੈ। ਹੁਣ ਇਹਦੇ ਅਰਥਾਂ ਵਿੱਚ ਤੇ ਦੂਜੇ ਅਰਥਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਕਦੀ ਬੰਦਾ ਮਰੇ ਤੇ ਜ਼ਮੀਨ ਕਹਿੰਦੀ ਮੈਂ ਨਾਲ ਗਰਕ ਜਾਣਾ, ਬੰਦੇ ਦੀ ਮੌਤ ਹੋ ਗਈ ਜ਼ਮੀਨ ਫਿਰ ਵੀ ਰਹਿੰਦੀ। ਹਾਂ ਕਿਰਨ ਇੱਕ ਕਹਿੰਦੀ ਹੈ ਦੁਨੀਆਂ ਦੇ ਲੋਕੋ, ਜੇ ਸੂਰਜ ਨਾ ਰਿਹਾ ਤੇ ਮੇਰੀ ਹੋਂਦ ਕੋਈ ਨਹੀਂ, ਮੈਂ ਤਾਂ ਵਾਂ ਜੇ ਸੂਰਜ ਹੈ ਤੇ ਖਾਲਸਾ ਤਾਂ ਜੇ ਅੰਦਰ ਵਾਹਿਗੁਰੂ ਹੈ। ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਜਿਵੇਂ ਸੂਰਜ ਤੇ ਸੂਰਜ ਦੀਆਂ ਕਿਰਨਾਂ ਇੱਕ ਦੂਜੇ ਤੋਂ ਬਿਨਾਂ ਰਹਿ ਨਹੀਂ ਸਕਦੀਆਂ। ਕਹਿਣ ਲੱਗੇ ਇਹ ਵਾਹਿਗੁਰੂ ਜੀ ਕਾ ਖਾਲਸਾ ਹੈ ਤੇ ਸੱਚ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਜਿਵੇਂ ਟਾਣੀ ਤੇ ਟਾਣੀ ਨਾਲ ਲੱਗਾ ਹੋਇਆ ਫਲ ਹੈ। ਕਹਿਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਹੈ ਜਿਵੇਂ ਪਾਣੀ ਦੀ ਝੀਲ ਦਾ ਸੰਬੰਧ ਇੱਕ ਸਰੋਵਰ ਦੇ ਨਾਲ ਹੈ, ਜਿਹਦੇ ਅੰਦਰ ਸੰਚਾਰ ਚੱਲਦਾ ਵਾਹਿਗੁਰੂ ਦਾ, ਜਿਹਦੇ ਰੋਮ ਰੋਮ ਵਿੱਚ ਵਾਹਿਗੁਰੂ ਚੱਲਦਾ ਹੈ ਤੇ ਜਿਹਦੇ ਕੋਲ ਬੈਠਿਆਂ ਗੁਰੂ ਗੋਬਿੰਦ ਸਿੰਘ ਦਿਸਦਾ ਹੈ। ਉੱਥੇ ਪ੍ਰੋਫੈਸਰ ਸਾਹਿਬ ਨੇ ਇੱਕ ਸ਼ਬਦ ਕਿਹਾ ਸੀ, ਉਹ ਮੈਂ ਕਹਿ ਕੇ ਅਗਲੀ ਸੰਪੂਰਨਤਾ ਵੱਲ ਆਵਾਂ। ਕਿਹਾ ਸੀ, ਕਹਿੰਦੇ ਸਨ ਮਨ ਚ ਆਇਆ ਸੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੈਂ ਤੇਰੀ ਇੱਕੋ ਮੂਰਤ ਬਣਾ ਕੇ ਜਾਣੀ। ਕਹਿੰਦੇ ਨੇ ਲਏ ਸਨ ਰੰਗਾਂ ਦੇ ਡੱਬੇ ਤੇ ਆ ਪਹੁੰਚਿਆ ਸਾ ਸਤਲੁਜ ਦੇ ਕੰਢੇ ਤੇ ਮੈਂ ਸਤਲੁਜ ਤੋਂ ਪੁੱਛਿਆ ਸੀ ਭਰਾਵਾ, ਮੈਂ ਸ਼ਬਦ ਮੈਨੂੰ ਪਤਾ ਮੈਂ ਰਿਪੀਟ ਕਰ ਰਿਹਾ ਪਰ ਅੱਜ ਢੁਕਦੇ ਨੇ, ਮੈਨੂੰ ਦੱਸ ਖਾਂ ਜਦੋਂ ਕਲਗੀ ਵਾਲਾ ਆਪਣੇ ਬੱਚਿਆਂ ਨਾਲ ਤੇਰੇ ਕੋਲੋਂ ਲੰਘਦਾ ਸੀ ਉਹਦਾ ਚਿਹਰੇ ਦਾ ਨੂਰ ਕਿਹੋ ਜਿਹਾ ਸੀ, ਮੈਨੂੰ ਇੱਕ ਵਾਰੀ ਦੱਸ ਦੇ, ਮੈਂ ਆਪੇ ਨਕਸ਼ਾ ਬਣਾ ਕੇ ਤਸਵੀਰ ਬਣਾ ਦਿਆਂਗਾ। ਕਹਿੰਦਾ ਸਤਲੁਜ ਬੋਲਦਾ ਹੀ ਨਹੀਂ, ਚੱਲੀ ਜਾਂਦਾ ਉਹ ਦੰਦਾ ਖਾਮੋਸ਼ ਹੈ। ਮੈਂ ਸੋਚਿਆ ਸਤਲੁਜ ਨੇ ਨਹੀਂ ਬੋਲਣਾ, ਚੱਲ ਆਪਾਂ ਪੌਂਟਾ ਸਾਹਿਬ ਦੀ ਕਲੰਦਰੀ ਤੋਂ ਪੁੱਛਦੇ ਹਾਂ, ਯਮੁਨਾ ਤੋਂ ਪੁੱਛਦੇ ਹਾਂ। ਕਹਿੰਦੇ ਨੇ ਜਦੋਂ ਮੈਂ ਯਮੁਨਾ ਦੇ ਕੋਲ ਗਿਆ ਤੇ ਜਦੋਂ ਵੇਖਿਆ ਤੇ ਪੁੱਛਿਆ ਮੈਨੂੰ ਘੱਟੋ ਘੱਟ ਤੂੰ ਹੀ ਦੱਸ ਦੇਖਾਂ ਮੇਰਾ ਚੋਜੀ ਪ੍ਰੀਤਮ ਕੈਸਾ ਸੀ ਜਦੋਂ ਤੇਰੇ ਕਿਨਾਰੇ ਤੇ ਅਕਾਲ ਦੀ ਉਸਤ ਕਰਦਾ ਸੀ, ਜਦੋਂ ਤੇਰੇ ਕਿਨਾਰੇ ਬਹਿ ਕੇ ਘੰਟਿਆਂ ਬੱਧੀ ਜਲੇ ਖਰੀ ਥਲੇ ਹਰੀ ਕੂਕਦੇ ਸਨ, ਜਲੇ ਤੂੰ ਹੀ ਥਲੇ ਤੂੰ ਹੀ ਜਦੋਂ ਉਹ ਸ਼ਬਦ ਕਹਿੰਦੇ ਸਨ ਕੈਸਾ ਲੱਗਦਾ ਸੀ। ਯਮੁਨਾ ਖਾਮੋਸ਼ ਹੈ। ਕਹਿੰਦਾ ਮੈਂ ਕਿਹਾ ਚੱਲ ਛੱਡ ਇਹਨਾਂ ਨੂੰ ਵੀ ਨਹੀਂ ਬੋਲਣਾ, ਤੇਰੇ ਨਾਲ ਰੁੱਸੇ ਨੇ, ਚੱਲ ਚੱਲੀਏ ਮੈਂ ਪਟਨੇ ਦੀ ਗੰਗਾ ਤੋਂ ਪੁੱਛਣਾ, ਉਹ ਕਵੀ ਏ ਉਹ ਵਿਦਵਾਨ ਏ ਉਹਦੇ ਗੱਲ ਕਰਨ ਦਾ ਤਰੀਕਾ ਹੈ। ਕਹਿਣ ਲੱਗਾ ਮੈਂ ਪਟਨੇ ਦੀ ਗੰਗਾ ਨੂੰ ਪੁੱਛਿਆ, ਭੈਣੇ ਤੂੰ ਦੱਸ ਖਾਂ ਸ਼ਿਵ ਦੱਤ ਵਰਗੇ ਨੂੰ ਕਿਵੇਂ ਨਿਵਾਜਿਆ ਸੀ, ਤੂੰ ਤਾਂ ਕੰਗਣ ਲੈ ਕੇ ਬੈਠੀ ਏ ਬਾਲ ਉਮਰ ਵਿੱਚ ਮੇਰੇ ਗੁਰੂ ਦੇ, ਮੈਨੂੰ ਦੱਸ ਕਿ ਤੇਰੇ ਸਾਹਮਣੇ ਉਹਨੇ ਕੰਚਨ ਨੂੰ ਮਿੱਟੀ ਜਾਣ ਕੇ ਕਿਵੇਂ ਸਤਿਆ ਸੀ। ਕਹਿਣ ਲੱਗੇ ਗੰਗਾ ਚੁੱਪ ਕੁਛ ਨਹੀਂ ਬੋਲਦੀ। ਕਹਿੰਦਾ ਮੈਂ ਗੋਦਾਵਰੀ ਕੋਲ ਗਿਆ ਕਿ ਤੇਰੇ ਕਿਨਾਰੇ ਆ ਕੇ ਅੰਤਲੇ ਪੜਾ ਕੀ ਤੋਸਾਂ ਨੇ, ਦੱਸ ਕਾ ਕਿਹੋ ਜਿਹਾ ਸੀ। ਕਹਿਣ ਲੱਗੇ ਗੋਦਾਵਰੀ ਖਾਮੋਸ਼ ਏ। ਕਹਿੰਦਾ ਮੈਂ ਸ਼ਸਤਰਾਂ ਤੋਂ ਪੁੱਛਿਆ, ਤੁਸੀਂ ਬੋਲ ਕੇ ਦੱਸੋ ਕਿ ਗੁਰੂ ਗੋਬਿੰਦ ਸਿੰਘ ਦੇ ਸੀਨੇ ਨਾਲ ਰਹਿਣ ਵਾਲੇ ਹੋ, ਉਹ ਵੀ ਚੁੱਪ ਨੇ। ਕਹਿੰਦਾ ਮੈਂ ਅਖੀਰ ਤੇ ਥੱਕ ਕੇ ਜਾ ਪਹੁੰਚਿਆ ਆਪਣੇ ਗੁਰੂ ਦੇ ਸ਼ਬਦ ਕੋਲ। ਸਿੱਖ ਦੀ ਮੰਜ਼ਿਲ ਕੀ ਹੈ? ਗੁਰੂ ਦੇ ਸ਼ਬਦ ਕੋਲ ਗਿਆ ਤੇ ਦੇਖੋ ਉਹਨੇ ਸਤਿਕਾਰ ਘਟਾਇਆ ਨਹੀਂ, ਹਰ ਇੱਕ ਥਾਂ ਤੇ ਜਿੱਥੇ ਗੁਰੂ ਜੀ ਗਏ ਉਸ ਅਸਥਾਨ ਦਾ ਅਦਬ ਕੀਤਾ। ਕਹਿੰਦਾ ਮੈਂ ਗੁਰੂ ਜੀ ਤੋਂ ਪੁੱਛਿਆ ਜਾ ਕੇ ਕਿਉਂ ਨੀ ਬੋਲਦੇ, ਸਾਰੇ ਰੁੱਸ ਗਏ ਨੇ, ਸਤਲੁਜ ਯਮੁਨਾ ਗੋਦਾਵਰੀ ਗੰਗਾ ਨੀ ਬੋਲਦੀਆਂ, ਸ਼ਸਤਰ ਨੀ ਬੋਲਦੇ। ਕਹਿੰਦੇ ਨੇ ਅੱਗੋ ਗੁਰੂ ਦੇ ਸ਼ਬਦ ਦਾ ਅਭਿਆਸ ਕੀਤਾ ਤੇ ਆਵਾਜ਼ ਆਈ ਰੁੱਸੇ ਨਹੀਂ, ਅਸਲ ਵਿੱਚ ਜਿਨ੍ਹਾਂ ਨੂੰ ਇੱਕ ਵਾਰੀ ਛੂ ਮਿਲ ਗਈ ਉਹ ਸਦਾ ਲਈ ਚੁੱਪ ਹੋ ਗਏ, ਉਹਨਾਂ ਕੋਲ ਬੋਲਣ ਵਾਲਾ ਦਮ ਕੋਈ ਨੀ, ਉਹ ਬੋਲਣ ਕਿਵੇਂ? ਕਹਿੰਦੇ ਨੇ ਮੈਂ ਗੁਰੂ ਗੋਬਿੰਦ ਸਿੰਘ ਨੂੰ ਤੱਕਣਾ ਤੇ ਆਵਾਜ਼ ਆਈ ਉੱਠ, ਛੱਡ ਪਰਾ ਰੰਗਾਂ ਦਾ ਡੱਬਾ ਪਵਾ ਕੇ ਪਰਾ ਮਾਰਿਆ, ਉੱਠ ਕਿਸੇ ਖਾਲਸੇ ਨੂੰ ਮਿਲ। ਖਾਲਸੇ ਦੇ ਹਿਰਦੇ ਉੱਤੇ ਗੁਰੂ ਗੋਬਿੰਦ ਸਿੰਘ ਬੈਠੇ ਹੁੰਦੇ ਨੇ, ਖਾਲਸੇ ਦੇ ਅੰਦਰ ਗੁਰੂ ਬੈਠਾ ਹੁੰਦਾ, ਫਿਰ ਤੱਕਿਓ ਜਿੱਥੇ ਗੁਰੂ ਬਹਿੰਦਾ, ਗੁਰੂ ਅਕਾਲ ਦੇ ਪੁਜਾਰੀ ਨੇ ਤੇ ਉਹ ਖਾਲਸਾ ਅਕਾਲ ਦਾ ਹੈ। ਅਰਦਾਸ ਕਰਦੇ ਅਸੀਂ ਸ਼ਬਦ ਕਹਿੰਦੇ ਹਾਂ ਕਿ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕਾ ਹੈ ਤੇ ਦਾਤਾ ਮੇਰ ਕਰੀ ਵਾਹਿਗੁਰੂ ਜੀ ਕੀ ਫਤਿਹ। ਜੇ ਖਾਲਸੇ ਨੂੰ ਫਤਿਹ ਮਿਲੇ ਤੇ ਖਾਲਸੇ ਦੀ ਫਤਿਹ ਵਾਹਿਗੁਰੂ ਦੀ ਹੋਵੇ, ਹਕੀਕਤ ਏ ਸਮਸਤ ਸੰਸਾਰ ਤੇ ਇੱਕ ਦਿਨ ਖਾਲਸੇ ਦੀ ਫਤਿਹ ਹੋਵੇਗੀ। ਵਿਵੇਕਾਨੰਦ ਅਮਰੀਕਾ ਤੋਂ ਗਏ, ਮੈਨੂੰ ਉਹਨਾਂ ਦੇ ਲੈਕਚਰ ਪੜ੍ਹਨ ਦਾ ਕੁਝ ਸਮਾਂ ਮਿਲਿਆ। ਸ਼ਿਕਾਗੋ ਤੋਂ ਗਏ ਜਦੋਂ ਧਰਮ ਸੰਮੇਲਨ ਚ, ਉਹਨੇ ਉੱਤਰ ਕੇ ਇੰਡੀਆ ਪਹਿਲੀ ਗੱਲ ਕਹੀ ਸੀ। ਉਹ ਕਹਿੰਦਾ ਜਿਹੜਾ ਰੱਬ ਦੀ ਮੂਰਤ ਅਗਾਂ ਨਿਕਲੇਗਾ, ਸ਼ਬਦ ਉਹਦੇ ਸਨ, ਉਹਨੇ ਨਿਕਲੇ ਵਰਤਿਆ ਉਹਦੇ ਸ਼ਬਦ ਸਨ ਉੱਤਰਦਿਆਂ ਸਾਰ, ਕਿ ਜਿਹੜਾ ਇਸ ਧਰਤੀ ਤੇ ਹਲੇਮੀ ਰਾਜ ਕਾਇਮ ਕਰੇਗਾ, ਜਿਹੜਾ ਇਸ ਧਰਤੀ ਤੇ ਬੇਗਮਪੁਰਾ ਸ਼ਹਿਰ ਬਣਾਏਗਾ, ਜਿਹੜਾ ਇਸ ਧਰਤੀ ਤੇ ਇਹ ਆਬਾਦਾਨ ਸਦਾ ਮਸ਼ਹੂਰ ਦੀ ਗੱਲ ਕਰੇਗਾ, ਜਦੋਂ ਬੋਲੇਗਾ ਉਹਦੀ ਜ਼ਬਾਨ ਤੋਂ ਸ਼ਬਦ ਨਿਕਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹੈਰਾਨ ਹੋਇਆ ਉਹਦੀ ਗੱਲ ਨੂੰ ਪੜ੍ਹ ਕੇ। ਅੱਗੇ ਫਿਰ ਜਦੋਂ ਫਤਿਹ ਬੁਲਾਉਂਦੇ ਹਾਂ, ਫਿਰ ਅੱਗੇ ਅਸੀਂ ਜਕਾਰਾ ਗਜਾਨੇ ਆ, ਫਤਿਹ ਬੁਲਾਉਂਦੇ ਹਾਂ ਜਕਾਰਾ ਗਜਾਨੇ ਆ। ਕਈ ਵਾਰੀ ਫਤਿਹ ਨੂੰ ਨਾਰਾ ਸ਼ਬਦ ਵੀ ਵਰਤਿਆ ਜਾਂਦਾ, ਅਸੀਂ ਫਿਰ ਜਕਾਰਾ ਗਜਾਨੇ ਆ। ਕੀ ਉੱਚੀ ਸਾਰੀ ਆਵਾਜ਼ ਵਿੱਚ ਸਿੰਘ ਕਹਿੰਦਾ ਹੈ ਕਿ ਬੋਲੇ ਸੋ ਨਿਹਾਲ। ਪਹਿਲਾਂ ਲਿਖਤਾਂ ਵਿੱਚ ਮੈਂ ਪੜ੍ਹਿਆ, ਇਹ ਨਹੀਂ ਮੈਂ ਠੋਸਣਾ ਕਿਸੇ ਤੇ, ਕਹਿੰਦੇ ਨੇ ਪਹਿਲਾਂ ਸ਼ਬਦ ਸੀ ਜੋ ਬੋਲੇ, ਕਿਉਂਕਿ ਸੋ ਜਿਹੜਾ ਸ਼ਬਦ ਹੈ ਨਾ ਉਹਦਾ ਤੁਕਾਂਤ ਤਾਂ ਬਣਨਾ ਜੋ ਬੋਲੇ, ਪਰ ਇਹ ਨਾ ਸਮਝੋ ਵੀ ਥਾਪਣਾ ਨਹੀਂ। ਹੁਣ ਸਾਡੀ ਮਰਿਆਦਾ ਜੋ ਹੋਵੇ, ਅਸੀਂ ਮਰਿਆਦਾ ਦੇ ਦਾਇਰੇ ਨੂੰ ਨਹੀਂ ਉਲੰਘਣਾ। ਕਹਿਣ ਲੱਗੇ ਬੋਲੇ ਸੋ ਨਿਹਾਲ। ਹੁਣ ਇਹਨੂੰ ਨਾ ਸੌ ਕਹਿਣਾ ਤੇ ਨਾ ਇਹ ਸ਼ਬਦ ਨੂੰ ਹੋਰ ਵਰਤਣਾ, ਬੋਲੇ ਬੋਲੇ ਸੋ। ਸੋ ਦਾ ਅਰਥ ਹੈ ਉਹ ਕੀ, ਕਹਿਣ ਲੱਗੇ ਨਿਹਾਲ ਹੋਵੇਗਾ ਜਿਹੜਾ ਬੋਲੇਗਾ, ਬੋਲੇ ਸੋ ਨਿਹਾਲ। ਤੇ ਇਹ ਸਾਡੇ ਗੁਰੂ ਕੇ ਸਿੱਖਾਂ ਨੂੰ ਸਤਿਗੁਰੂ ਨੇ ਜਕਾਰਾ ਦਿੱਤਾ। ਇਹ ਦੋ ਵੇਲਿਆਂ ਤੇ ਜਕਾਰਾ ਗਜਾਇਆ ਜਾਂਦਾ ਸੀ, ਜਾਂ ਤਾਂ ਜੰਗਾਂ ਜੁੱਧਾਂ ਦੇ ਵੇਲੇ ਤੇ ਜਾਂ ਫਿਰ ਕਦੀ ਆਪਾਂ ਜਦੋਂ ਹੁਣ ਅਰਦਾਸ ਕਰਨੇ ਆ ਉਦੋਂ ਬਾਅਦ ਗਜਾਇਆ ਜਾਂਦਾ। ਕਹਿਣ ਲੱਗੇ ਬੋਲੇ ਸੋ ਨਿਹਾਲ, ਜਿਹੜਾ ਬੋਲੇਗਾ ਉਹ ਨਿਹਾਲ ਹੋਏਗਾ। ਕੀ ਬੋਲੇਗਾ? ਅੱਗੇ ਸ਼ਬਦ ਨੇ ਸੱਤ, ਸੱਸ ਨਹੀਂ। ਹੁਣ ਅਸੀਂ ਅੱਧੀ ਅੱਧੀ ਸ਼ਬਦਾਵਲੀ ਵਰਤਨੇ ਆ। ਮੈਂ ਇੱਕ ਬੇਨਤੀ ਕਰਾਂ, ਜੇ ਵਾਕਈ ਕਥਾ ਨੂੰ ਤੁਸੀਂ ਨੇਹ ਕੀਤਾ ਨਾ, ਤੇ ਅੱਜ ਤੋਂ ਬਾਅਦ ਆਪਣੇ ਘਰਾਂ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਸ਼ੁਰੂ ਕਰੋ। ਸਤਿ ਸ੍ਰੀ ਅਕਾਲ ਸਾਡੇ ਜੈਕਾਰੇ ਦੀ ਅੱਧੀ ਤੁਕ ਹੈ। ਹੁਣ ਉੱਥੇ ਪੜ੍ਹਨੇ ਆ ਬੋਲੇ ਸੋ ਨਿਹਾਲ, ਜਿਹੜਾ ਬੋਲੇਗਾ ਉਹ ਨਿਹਾਲ ਹੋਵੇਗਾ। ਕੀ ਬੋਲੇਗਾ? ਸੱਤ। ਸੱਤ ਦਾ ਅਰਥ ਹੈ ਜਿਹੜਾ ਸਭ ਤੋਂ ਉੱਚਾ ਰਹਿਣ ਵਾਲਾ, ਜਿਹਨੇ ਕਦੀ ਵੀ ਝੂਠ ਨਹੀਂ ਹੋਣਾ। ਉਹ ਸਿੱਖਾਂ ਤੇਰੀ ਬਾਣੀ ਜਪ ਤੋਂ ਸ਼ੁਰੂ ਹੁੰਦੀ ਏ, ਤੇਰੀ ਅਰਦਾਸ ਵੀ ਸੱਤ ਤੇ ਮੁੱਕਦੀ ਏ, ਤੇ ਸੱਚ ਜਾਣੀ ਤੇਰੀ ਬਾਣੀ ਸੱਤ ਤੋਂ ਸ਼ੁਰੂ ਹੁੰਦੀ। ਆਦ ਸੱਚ ਇਹ ਬੋਲੇ, ਜਿਹਨੂੰ ਬਾਬੇ ਨੇ ਕਿਹਾ ਜਪ, ਜਪਣ ਦਾ ਅਰਥ ਵੀ ਬੋਲਣਾ ਹੈ ਨਾ। ਕਹਿਣ ਲੱਗੇ ਬੋਲੇ ਸੋ ਨਿਹਾਲ, ਕੀ ਬੋਲੇ? ਜਿਹੜਾ ਇਹ ਬੋਲੇ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਵਕਤੀ ਸੱਚ ਨਹੀਂ। ਬੋਲੇ ਸੋ ਨਿਹਾਲ, ਉਹ ਨਿਹਾਲ ਹੋ ਗਿਆ। ਕੀ ਬੋਲਿਆ? ਸੱਤ ਸ਼੍ਰੀ, ਸ਼੍ਰੀ ਦਾ ਅਰਥ ਜਿਹੜਾ ਸਭ ਦਾ ਸ਼੍ਰੋਮਣੀ ਹੈ। ਸੱਤ ਸ਼੍ਰੀ ਅਕਾਲ, ਇਹਦਾ ਅਰਥ ਜਿਹਦੇ ਉੱਤੇ ਸਮੇਂ ਦਾ ਕਦੀ ਪ੍ਰਭਾਵ ਨਹੀਂ ਪੈਣਾ, ਜਿਹੜਾ ਕਾਲ ਤੋਂ ਰਹਿਤ ਹੈ, ਸਮੇਂ ਦਾ ਪ੍ਰਭਾਵ ਨਹੀਂ, ਮੌਤ ਦਾ ਪ੍ਰਭਾਵ ਨਹੀਂ। ਉਹਨੂੰ ਅਖੀਰ ਤੇ ਅਸੀਂ ਬੋਲ ਕੇ ਜਾਂਦੇ ਹਾਂ। ਨਿਹੰਗ ਸਿੰਘ ਤਾਂ ਕਹਿੰਦੇ ਹੁੰਦੇ ਸਨ ਕਿ ਜਕਾਰਾ ਗਜਾਵੇ ਨਿਹਾਲ ਹੋ ਜਾਵੇ, ਕਲਗੀ ਧਰ ਦੇ ਮਨ ਨੂੰ ਭਾਵੇ। ਮੈਂ ਕਹਿੰਦਾ ਗੱਲਾਂ ਚੰਗੀਆਂ ਉਹਨਾਂ ਚੋੜੀਆਂ ਸਨ ਆਪਣੇ, ਉਹਨਾਂ ਦੇ ਬੋਲੇ ਨੇ। ਹਜ਼ੂਰ ਕਿਰਪਾਲੂ ਦੇ ਚਰਨਾਂ ਵਿੱਚ ਕਹਿੰਦੇ ਹਾਂ ਕਿ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਜਿਹੜਾ ਅਕਾਲ ਬੋਲੇਗਾ ਉਹ ਨਿਹਾਲ ਹੋਵੇਗਾ, ਜਿਹੜਾ ਸੱਤ ਨੂੰ ਜਪੇਗਾ ਉਹ ਨਿਹਾਲ 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 ਹੋਵੇਗਾ, ਜਿਹੜਾ ਸੱਚ ਨੂੰ ਬੋਲੇਗਾ ਤੇ ਫਿਰ ਵੇਲੇ ਦਾ ਸੱਚ ਵੀ ਬੋਲੇਗਾ। ਧਿਆਨ ਦਿਆ ਜੇ, ਜਿਹੜਾ ਜਕਾਰਾ ਗਜਾਏਗਾ ਚੇਤੇ ਰੱਖੋ ਉਹ ਵੇਲੇ ਦਾ ਸੱਚ ਬੋਲੇਗਾ, ਕਵੇਲੇ ਦਾ ਸੱਚ ਨਹੀਂ। ਇਹ ਅਸੀਂ ਅਰਦਾਸ ਦੀ ਸ਼ਬਦਾਵਲੀ ਹੈ ਜਿਹਨੂੰ ਰੋਜ ਵਾਚਨੇ ਆ। ਮੈਂ ਇੱਕ ਦੋ ਬੇਨਤੀਆਂ ਆਪ ਜੀ ਦੇ ਚਰਨਾਂ ਵਿੱਚ ਕਰਨੀਆਂ ਨੇ। ਇੱਕ ਤਾਂ ਇਹ ਧੰਨ ਗੁਰੂ ਗ੍ਰੰਥ ਸਾਹਿਬ ਨੇ ਮਿਹਰ ਕੀਤੀ, ਆਪ ਹਜ਼ੂਰ ਨੇ ਸੇਵਾ ਲਈ ਹੈ। ਇਹ ਨਹੀਂ ਕਿ ਇਸ ਹਉਮੈ ਨੂੰ ਪੱਠੇ ਪਾਉਣ ਲਈ ਨਿਮਰਤਾ ਦੇ ਸ਼ਬਦ ਵਰਤਨੇ ਹੋਣ। ਹਕੀਕਤ ਏਵੇ, ਕਈ ਵਾਰੀ ਕੁਝ ਹੋਰ ਸੋਚਦਾ ਸਾਂ ਤੇ ਸਟੇਜ ਤੇ ਆ ਕੇ ਕੁਝ ਹੋਰ ਬੋਲਦਾ ਸਾਂ। ਉਸ ਵੇਲੇ ਕਹਿੰਦਾ ਸੀ ਮਨ ਨਹੀਂ ਤੂੰ ਨਹੀਂ, ਇਹ ਦਾਤਾ ਮਿਹਰ ਕਰਕੇ ਸੇਵਾ ਪੈ ਲੈਂਦੇ ਨੇ। ਉਸ ਕਿਰਪਾਲੂ ਨੇ ਕੀਤੀ ਇਹ ਮਿਹਰ। ਹੁਣ ਇੱਕ ਅਰਦਾਸ ਆਪਾਂ ਸਾਰਿਆਂ ਨੇ ਸ਼ੁਕਰਾਨੇ ਦੀ ਕਰਨੀ ਹੈ, ਭਾਵੇਂ ਤੁਹਾਨੂੰ ਸਵੇਰੇ ਆਪ ਸੰਗਤ ਨੂੰ ਛੁੱਟੀ। ਸ਼ੁਕਰਾਨਾ ਇਹ ਕਰਨਾ, ਦਾਤਾ 3 ਸਾਲ ਹੋ ਗਏ ਨੇ ਤੇਰੀ ਅਰਦਾਸ ਦੀ ਕਥਾ ਕਰਦਿਆਂ, ਕਿਤੇ ਮਿਹਰ ਕਰ ਦਈ ਜਿਨ੍ਹਾਂ ਸ਼ਹੀਦਾਂ ਮਰੀਦਾਂ ਨੂੰ ਜਪੀਆਂ ਤਪੀਆਂ ਨੂੰ ਚੇਤੇ ਕੀਤਾ ਨਾ, ਉਹਨਾਂ ਵਰਗਾ ਜੀਵਨ ਦੇ ਦੇ, ਬਸ ਉਹਨਾਂ ਵਰਗੀ ਜ਼ਿੰਦਗੀ ਦੇ ਦੀ। ਜ਼ਿਆਦੀ ਜ਼ਿੰਦਗੀ ਜੀਣ ਦਾ ਚਾਅ ਨਹੀਂ, चार दिन दे दी पर उन्हें जपियां तपियां हथियां ते सिद्ध कमाना वालियां दही। अखीर ते भाई गुरदास दे बचना मुताबक अपने कर्म इन्ने नहीं हा संगत असीस देवे ते रहमता हुंदियां ने। संगत कृपा करे सवेरे भी एक अर्ज कीती सी के दाता अपनी करनी कर नरक हूं ना पावू ठौर तुमरो बिरद कर आसरो समार हूं। अपनी करतूत वाल तकां ते हकीकत है क्योंकि मेरे तुसी बोलां नू सुन दे मेरे मन नू नहीं तुसी देखिया। मैनू पता है मेरा मन किन्ना कु मलीन है। हे दाता अपनी करतूत वाल तकीए ते शायद नरक भी सानू थां ना देन पर अज इक अरदास करो दाता सिखी कमान दी जात दे दे ओ सिखी जिहड़ी तुसी सिखा के गए सी ओ सिखी नहीं जिहड़ा अपने कोलो शब्द वरता के सिखी दी व्याख्या होर करी जाए नहीं ओ सिखी दे जिहड़ी तुसी सिखाई ते अखीर ते अरदास करिए मेरे दाता जी के अपनी करनी कर नरक हूं ना पावू ठौर तुमरो बिरद कर आसरो समार हूं। ए जिहड़ी सेवा तुसी लईए दाता जी तुद आगे अरदास हमारी जियो पिंड सब तेरा कहो नानक सब तेरी वड्याई कोई नाउ ना जाने मेरा। आपां हुण आनंद साहिब दा पाठ करांगे उस तो बाद अरदास कीती जाएगी। आप सारिया ने भावे समा काफी हो गया अरदास भी जरूर शामिल होया जे इच्छा सी मना अज आप साहिब दे चरणा विच पुकार करिए पता नहीं प्यारे नू पा जाइए। इनिया को बेनतियां प्रवान करियो। वाहिगुरु जी का खालसा। ठाकुर तुम
सगल समग्री तुमरे सूत्र तारी तुमते तुमरी गात मेत तुमी जानी नानक तुमरी गात मेत तुमी जानी नानक बोलना जी वाहिगुरु 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 जियो एक ओंकार वाहिगुरु जी की फतेह। वार श्री भगवती जी की पातशाही दसवीं प्रथम भगवती सिमर कै गुरु नानक लई त्याए फिर अंगद गुर ते अमरदास रामदास होई सहाए अर्जुन हर गोबिंद नो सिमरौ श्री हर राय श्री हर कृष्ण ते आइए जिस दिठे सब दुख जाए तेग बहादुर सिमरे घर नौ निध आवे ताए सब थाई होए सहाए दसवां पातशाह श्री गुरु गोबिंद सिंह साहिब जी महाराज सब थाई होए सहाए दसां पातशाहियां दी जोत श्री गुरु ग्रंथ साहिब जी दे पाठ दीदार दा ध्यान धर के बोलो जी। पंजां प्यारियां चौहां साहिबजादियां चालियां मुक्तियां खठियां जपियां तपियां जिन्ना नाम जपिया वंड छकिया देख चलाई तेग वाही देख के अन डिठ कीता तिन्हां प्यारियां सच्यारियां दी कमाई दा ध्यान धर के खालसा जी बोलो जी। जिन्ना सिंघा सिंघणिया ने धर्म हेत शीश दिते बंद बंद कटाए खोपरियां लुखाइया चरखियां ते चढ़े आरियां नाल चीराए गए गुरुद्वारियां दी सेवा लई कुर्बानियां कीतियां धर्म नहीं हारिया सिखी केसा सुवासा नाल निभाही तिन्हां दी कमाई दा ध्यान धर के खालसा जी बोलो जी। वाह पंजां तख्तां सरबत गुरुद्वारियां दा ध्यान धर के बोलो जी। वाह प्रथमे सरबत खालसा जी की अरदास है जी
ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀਓ, ਆਪ ਜੀ ਦੇ ਹਜ਼ੂਰ ਰਾਤਰੀ ਦੇ ਦੀਵਾਨ ਦੀ ਅਰਦਾਸ ਹੈ। ਸਤਿਗੁਰੂ, ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਆਪ ਜੀ ਦੇ ਹਜ਼ੂਰ ਇਲਾਹੀ ਗੁਰਬਾਣੀ ਦੇ ਕੀਰਤਨ ਗੁਰਮਤ ਵਿਚਾਰਾਂ ਹੋਈਆਂ ਨੇ, 6 ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕੀਤਾ ਗਿਆ ਹੈ। ਹੇ ਕਿਰਪਾਲੂ ਸਤਿਗੁਰੂ, ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਮੇਰਾ ਦੇ ਖਜ਼ਾਨੇ ਗੁਰੂ ਕਲਗੀਧਰ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ, ਹਾਜ਼ਰਾ ਹਜ਼ੂਰ ਜ਼ਾਹਰਾ ਜ਼ਖੂਰ, ਧੰਨ 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 ਗੁਰੂ ਕਾ ਹਿਰਦਾ ਸਵਰੂਪ ਪ੍ਰਤੱਖ ਦੇ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਜੀ, ਆਪ ਜੀ ਦੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ। ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਮੇਰੇ ਦਾਤਾ ਜੀ, ਕੁਝ ਅਰਸਾ ਪਹਿਲਾਂ ਆਪ ਜੀ ਨੇ ਸੂਝ ਬਖਸ਼ ਕੇ ਇਸ ਅਸਥਾਨ ਤੇ ਆਪ ਜੀ ਦੇ ਹਜ਼ੂਰ ਵਿੱਚ ਕੀਤੀ ਜਾਂਦੀ ਅਰਦਾਸ ਦੀ ਵਿਚਾਰ ਪ੍ਰਾਰੰਭ ਕਰਾਈ। ਦਾਤਾਰ, ਆਪ ਜੀ ਨੇ ਅਪਾਰ ਬਖਸ਼ਿਆ ਮਿਹਰਾਮਤਾਂ ਕੀਤੀਆਂ, ਗੁਰਦੁਆਰਾ ਫ੍ਰੀ ਮਾਊਂਟ ਵਿਖੇ ਸਮੂਹ ਸੰਗਤ ਨੇ ਆਪ ਜੀ ਦੀ ਕਿਰਪਾ ਸਹਿਯੋਗ ਨਾਲ ਇਹ ਅਰਦਾਸ ਪ੍ਰਾਰੰਭ ਕਰਾਈ। ਅੱਜ ਇਸੇ ਸਥਾਨ ਤੇ ਸਤਿਗੁਰੂ ਆਪ ਜੀ ਦੀ ਕਿਰਪਾ ਦੇ ਨਾਲ ਸੰਪੂਰਨਤਾ ਦੀ ਅਰਦਾਸ ਹੈ। ਹੇ ਮੇਰੇ ਦਾਤਾ, ਕਿਰਪਾ ਕਰੋ, ਜੋ ਖਮਰੀ ਬਿਦਖੋਤੀ ਮੇਰੇ ਸਤਿਗੁਰਾ, ਸਾਬਿਤ ਤੁਮਹਾਰ ਜਾਣੋ ਆਪੇ, ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ। ਹੇ ਕਿਰਪਾ ਨਿਧਾਨ ਸਤਿਗੁਰੂ ਮੇਰੇ ਰਾਮ, ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਇਆਲ, ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ, ਦਇਆ ਕਰੋ ਦਇਆ ਕਰੋ ਦਾਤਾ, ਦਇਆ ਕਰੋ ਕਿਛ ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ। ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ, ਹਜ਼ੂਰ ਦੀ ਕਿਰਪਾ ਦਾ ਸਦਕਾ ਸਤਿਗੁਰੂ ਆਪ ਜੀ ਦੀ ਦਿੱਤੀ ਹੋਈ ਸੂਝ ਅਨੁਸਾਰ ਇਸ ਅਰਦਾਸ ਦੀ ਕਥਾ ਦੀ ਅੱਜ ਸੰਪੂਰਨਤਾ ਦੀ ਅਰਦਾਸ ਹੈ। ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਆਪ ਨੇ ਮੇਰ ਕਰਕੇ ਵਿੱਚ ਵਰਤ ਕੇ ਸਤਿਗੁਰੂ ਰਹਿਮਤਾਂ ਕੀਤੀਆਂ। ਕਿਰਪਾ ਨਿਧਾਨ ਸਤਿਗੁਰੂ ਜੀ, ਆਪ ਜੀ ਦੇ ਚਰਨ ਸ਼ਰਨ ਵਿੱਚ ਜੋ ਵੀ ਮਾਈ ਭਾਈ ਤਿਲ ਫੁੱਲ ਭੇਟਾ ਲੈ ਕੇ ਹਾਜ਼ਰ ਹੋਏ ਨੇ, ਸਭ ਦੀਆਂ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨਗੀਆਂ। ਮਾਲਕ ਜੀ, ਜਿਸ ਮਨੋਰਥ ਲਈ ਤਰੁੱਠ ਕੇ ਮਨੁੱਖਾ ਦੇਹੀ ਬਖਸ਼ੀ ਜੇ, ਇਸ ਨੂੰ ਸਿਮਰਨ ਤੇ ਸੇਵਾ ਵਿੱਚ ਲਾ ਕੇ ਸਫਲਿਆਂ ਕਰਨ ਦੀ ਦਾਤ ਬਖਸ਼ੋ। ਬਚਾ ਲਵੋ ਸਾਨੂੰ ਮਾਇਆ ਦੇ ਤੱਤੇ ਝੋਲਿਆਂ ਤੋਂ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਨਿੰਦਿਆ ਚੁਗਲੀ ਦੀ ਅੱਗ ਤੋਂ ਬਚਾ ਕੇ, ਸਤ ਸੰਤੋਖ ਦਇਆ ਧਰਮ ਧੀਰਜ ਦੀ ਦਾਤ ਬਖਸ਼ੋ। ਹਜ਼ੂਰ ਦੇ ਚਰਨਾਂ ਵਿੱਚ ਜੋ ਵੀ ਮਾਈ ਭਾਈ ਆਏ ਨੇ, ਸਭ ਦੀਆਂ ਭਾਵਨਾ ਨੂੰ ਗੁਰਮਤ ਅਨੁਸਾਰ ਭਾਗ ਲਾਣੇ। ਹੇ ਮੇਰੇ ਸਤਿਗੁਰੂ ਜੀ, ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਆਪ ਜੀ ਦੇ ਹਜ਼ੂਰ ਹਾਜ਼ਰ ਹੈ, ਆਪ ਜੀ ਦੇ ਦਰ ਤੇ ਪ੍ਰਵਾਨ ਹੋਵੇ। ਕਰੋ ਕਿਰਪਾਲਤਾ, ਇਸ ਵਕਤ ਆਪਣੀ ਮਿੱਠੀ ਪਿਆਰੀ ਆਸੀਸ ਹੁਕਮ ਦੀ ਦਾਤ ਬਖਸ਼ ਕੇ ਗਰੀਬ ਨਿਵਾਜੀ ਕਰੋ। ਸਤਿਗੁਰੂ ਉਸ ਅੰਮ੍ਰਿਤ ਬਚਨ ਤੇ ਜੀਵਨ ਕਮਾਣ ਦੀ ਦਾਤ ਬਖਸ਼ੋ। ਮਿਹਰ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ ਛੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈਆ ਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ
ਸੋਰਠ ਮਹੱਲਾ ਪੰਜਵਾਂ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕ ਪਿਤਾ ਏਕ ਸਕੇ ਹਮ ਬਾਲਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹ ਦਿਖਾਈ ਸੁਣ ਮੀਤਾ ਤੂਰੀ ਕੋ ਬਲ ਜਾਈ ਇਹੋ ਮਨ ਤੇਰਾ ਭਾਈ ਰਹਾਉ ਪਾਪ ਮਲੋਵਾ ਮਲ ਮਲ ਧੋਵਾ ਇਹ ਮਨ ਤੈ ਕੂ ਦੇਸਾ ਸੁਣ ਮੀਤਾ ਹੋ ਤੇਰੀ ਸਰਣਾਈ ਆਇਆ ਪ੍ਰਭ ਮਿਲੋ ਦੇਹੋ ਉਪਦੇਸਾ ਮਾਨ ਨਾ ਕੀਜੈ ਸਰਣ ਪਰਿਜੈ ਕਰੈ ਸੋ ਭਲਾ ਮਨਾਈਐ ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀਜੈ ਇਉ ਦਰਸ਼ਨ ਹਰ ਜਿਉ ਪਾਈਐ ਭਇਓ ਅਨੁਗ੍ਰਹੋ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਡੀਠਾ ਭਇਓ ਅਨੁਗ੍ਰਹੋ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਡੀਠਾ
ਵਾਹਿਗੁਰੂ ਜੀ ਕਾ ਖਾਲਸਾ।